النار. تعنو واخي گرو صاحب جیو کنچن ناری میں جیو لبت ہے موہ میٹھا مایا قہر مندر کوڑے خوشی من انرس لایا ہر پرب چت نہ آوئی کیوں چھوٹا میرے خر رایا میرے رام اے نیچ کرم ہر میرے گنونتا ہر ہر دیال کر کرپا بخش اوگن سب میرے کالے مینڈے کپڑے کالا مینڈا ویش گناہی پریا میں پھراں لوک کہن درویش کہو کبیر میرے مادوا تو سرب ویاپی تم سمسر ناہی دیال موہے سمسر پاپی پرم سنمان یوگ صاحب ستگرو شری گرو گرنتھ صاحب سچے پاتشاہ جی دی پاون پوتر حضوری اندر سوبائے مان گرو سواری ست سنگی جنو ستگرو گرو نانک صاحب سچے پاتشاہ جی حضور دے آتمک بل بخشن والے پوتر جیون اور بانی دی رات ویچار چل رہی سی چاہے کوئی مسلمان ہے پاواں کوئی ہندو پاویں سکھ ہووے حضور پرماتما دی حضوری وچ اور من دے ٹکا راہی उस परम पिता परमेश्वर दी सिफत करन लई सानू हदायत दे रहे सन। आओ उसे ही विचार नू आपां अगे तोर अज दे इस दीवान दी हाजरी भर सकीए। सतगुरु गुरु नानक साहिब सच्चा पातशाह मेहर करे सानू कहन वालियां नू और आप वडभागी साध संगत नू भावना श्रद्धा और अकीदत दी दात बख्शे। विचार दी प्रारंभता तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु नानक साहिब सच्चे पातशाह जी ने मसीत दे विच सच्ची नमाज अपने तुर अंदर तो पढ़न दे लई काजी नवाब और उथे जो होर लोग इकट्ठे सन उन्हां नूं समझाई। असलियत है कि जदों इंसान अपने अंदर नूं सिमरन पूजा पाठ चिंतन विच नहीं लांदा ते सालां बद्दी ओ भावें पुकारी जा रहे है पर उस दे जीवन विच तब्दीली नजर नहीं आउंदी। सतगुरु ने बाणी विच एही तां वार वार बख्शिश कीती कि जेड़े लोग तुर अंतर आत्मे तो परमात्मा दी सिफत बंदगी जां इबादत जां पाठ पूजा करदे ने ओ बंदे कार विहार करदियां भी कदी गैर हाजर नहीं रहिंदे। ओ दुनिया दी किरत करदियां भी परमात्मा दी हजूरी मानदे ने ते जिन्ना लोकां दे अंदर गैर हाजर ने ओ कई वारी धर्म अस्थाना ते बैठे हुए भी तन करके परमात्मा दी हजूरी नहीं मान सकते। फिर शब्दां वल ध्यान दिया जे कि जे अंदर टिकिया अंदर हाजरी विच है ते फिर हकीकत है कि बंदा किरतकार बार मुखी होया भी परमात्मा दे दर तो गैर हाजर नहीं हुंदा। पर जे अंदर ही टिका विच नहीं ते गुरु दे मस्जिद दे मंदर विच चर्च विच जा के सामने बैठा रहे प्यारियो जे अंदर ठाए नहीं ते इमारत विच बैठ के खिमा करियो हाजरी नहीं भरी जांदी। यही कारण के गुरबाणी विच उस महापुरख दा भी जिक्र है कि जेड़ा किरत बार मुखी करदा है पर अंदर दी गैर हाजरी उन्हें किरत करदियां भी कदी नहीं खोण दित्ती ते जदो उस दी बाहर दी किरत नूं बार मुखी शब्दावली नूं किसे देखिया ते अपने वल्लों तर्क ही यह कीता सी कि देखो जी कि तुसी सुबह तो शाम तक अपना काम करदे हो लोकां नूं राम नाम जपन लई कहिंदे हो तुहानूं तां कदी देखे ही नहीं। ते उस महापुरख ने बहुत सोहना उत्तर दिता सी कबीर साहिब ने इन्हां दो भगतां दा संवाद अपनी बाणी विच दिता जिन्हों केवल बाहर मुखी दिसिया ते उन्हां ने शब्द किया नामा माया मोहिया। तरलोचन कह रहे है देखो गल हाजरी दी है कि नामदेव नूं माया ने ठग लिया ते कई वारी की हुंदा है जदो परमात्मा दी हाजरी विच जीन वाला किते भी जांदा है ते जेड़ा गैर हाजर है ओ भुलेखे विच पै जांदा है ਕਿ ਬਾਰਮੁਖੀ ਗੱਲਾਂ ਬਾਰਮੁਖੀ ਵਿਚਰਦਾ ਪਿਆ, ਇਹ ਪਰਮਾਤਮਾ ਨਾਲ ਕਦੋਂ ਜੁੜਦਾ ਹੋਵੇਗਾ? ਗੁਰੂ ਜੀ ਨੇ ਇੱਕ ਬਚਨ ਵੀ ਕਿਹਾ, ਕਹਿਣ ਲੱਗੇ ਖੰਸ ਉੱਡਰ ਕੋਤਰੇ ਪਿਆ ਲੋਕ ਵਿਡਾਰਨ ਜਾਏ। ਬਾਬਾ ਫਰੀਦ ਜੀ ਹੰਸ ਕੋਤਰੇ ਦੇ ਖੇਤ ਵਿੱਚ ਚਲਾ ਗਿਆ ਤੇ ਲੋਕੀ ਪਿੱਛੇ ਦੌੜੇ ਉਸ ਹੰਸ ਨੂੰ ਉਡਾਉਣ ਲਈ। ਉਹ ਕਹਿਣ ਲੱਗੇ ਭਾਈ ਸੱਜਣੋ, ਤੁਹਾਨੂੰ ਅਸਲ ਵਿੱਚ ਹੰਸ ਦੇ ਸੁਭਾਅ ਦਾ ਪਤਾ ਹੀ ਨਹੀਂ, ਭਾਵੇਂ ਕੋਦਰੇ ਦੇ ਖੇਤ ਵਿੱਚ ਚਿਰਵੇ ਰਹੇ, ਇਹਨੇ ਕੋਦਰਾ ਖਾਣਾ ਨਹੀਂ, ਕਿਉਂਕਿ ਇਹਦੇ ਸੁਭਾਅ ਵਿੱਚ ਹੀ ਨਹੀਂ ਕਿ ਕੋਦਰਾ ਖਾਣਾ। ਹੰਸ ਉੱਡਰ ਕੋਦਰੇ ਬਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ। ਹੰਸ ਤਾਂ ਮੋਤੀ ਚੁਣਦਾ ਹੈ, ਉਹਨੇ ਤਾਂ ਕੋਦਰਾ ਕਦੀ ਖਾਧਾ ਹੀ ਨਹੀਂ। ਕਈ ਵਾਰੀ ਪਰਮਾਰਥ ਕਮਾਉਣ ਵਾਲੇ ਮੈਂ ਤਾਂ ਇਹ ਬੇਨਤੀ ਕਰਨ ਲੱਗਾ ਕਿ ਅਸੀਂ ਭੁਲੇਖੇ ਚ ਪੈ ਜਾਂਦੇ ਹਾਂ ਕਿ ਜਿਵੇਂ ਅਸੀਂ ਦੁਨੀਆਦਾਰ ਹਾਂ ਤੇ ਸ਼ਾਇਦ ਇਹ ਵੀ ਦੁਨੀਆਦਾਰ ਨੇ। ਹੰਸ ਕੋਦਰੇ ਦੇ ਖੇਤ ਵਿੱਚ ਵਿਚਰਦਾ ਪਰ ਕੋਦਰਾ ਖਾਂਦਾ ਨਹੀਂ, ਜੁੜਿਆ ਹੋਇਆ ਸੰਸਾਰ ਵਿੱਚ ਵਿਚਰਦਾ ਪਰ ਖਿਮਾ ਕਰਿਓ ਅੰਦਰ ਆਪਣਾ ਕਦੀ ਵੀ ਟੁੱਟਣ ਨਹੀਂ ਦਿੰਦਾ। ਗਹਿਲਾ ਲੋਕ ਨਾ ਜਾਣਦਾ। ਨਾਮਦੇਵ ਜੀ ਬਾਰੇ ਕਬੀਰ ਸਾਹਿਬ ਨੇ ਸ਼ਬਦ ਕਿਹਾ ਕਿ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਕਦੀ ਲੱਗਾ? ਪਰ ਜਿਹੜਾ ਅੰਦਰੋਂ ਜੁੜਿਆ ਸੀ ਉਹਨੇ ਕਿਹਾ ਕਿ ਨਾਮਾ ਕਹੇ ਤਰਲੋਚਨਾ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ। ਹੁਣ ਆ ਜਿਹੜਾ ਸ਼ਬਦ ਕਿਹਾ ਮੁਖ ਤੇ ਰਾਮ ਸੰਭਾਲ, ਇਹ ਪਹਿਲੀ ਅਵਸਥਾ ਹੈ। ਨਾਮਦੇਵ ਮੁਖ ਤੋਂ ਜਪ ਜਪ ਕੇ ਰਸਨਾ ਤੋਂ ਜਪ ਕੇ ਅੰਦਰ ਉਥੇ ਪਹੁੰਚ ਗਏ ਨੇ ਕਿ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜਪਾ ਜਾਪੇ। ਭਗਤ ਨਾਮਦੇਵ ਜਪ ਜਪ ਕੇ ਅਗਲੀ ਸਟੇਜ ਤੇ ਉਸ ਤੋਂ ਅੱਗੇ ਪਹੁੰਚੇ ਅਭੇਦ ਕਿ ਬਿਨ ਜੇਵਾ ਜੋ ਜਪੈ ਹਿਆਏ ਕੋਈ ਜਾਣੈ ਕੈਸਾ ਨਾ। ਕਹਿਣ ਲੱਗੇ ਉਹ ਨਾਮਦੇਵ ਕਹਿ ਰਹੇ ਨੇ ਤਰਲੋਚਨ ਤੇਰੇ ਵਸ ਦਾ ਰੋਗ ਨਹੀਂ ਤੇ ਮੈਂ ਤੈਨੂੰ ਇੱਕ ਸਲਾਹ ਦਿਆਂਗਾ ਕਿ ਤੂੰ ਅਜੇ ਰਸਨਾ ਨਾਲ ਜਪ ਤੇ ਜਦੋਂ ਰਸਨਾ ਨਾਲ ਅਭਿਆਸ ਕਰੇਗਾ ਤੇ ਜਿਵੇਂ ਮੈਂ ਉਹਨੂੰ ਜਪਣਾ ਪਿਆ ਇੱਕ ਦਿਨ ਤੂੰ ਵੀ ਕਿਰਤਕਾਰ ਕਰਦਿਆਂ ਜਪੀ ਜਾਏਗਾ। ਮੁਖ ਤੇ ਰਾਮ ਸੰਭਾਲ ਦਾ ਅਰਥ ਤੂੰ ਜਪਣਾ ਸ਼ੁਰੂ ਕਰ। ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ। ਕੱਲ ਰਾਤ ਵਿਚਾਰ ਤੋਂ ਬਾਅਦ ਇਹ ਖਿਆਲ ਆਇਆ ਕਿ ਸਤਿਗੁਰੂ ਦੇਖੋ ਕੁਝ ਲੋਕ ਐਸੇ ਨੇ ਜਿਹੜੇ ਤਨ ਕਰਕੇ ਪ੍ਰਤੀਤ ਹੁੰਦਾ ਹਾਜ਼ਰੀ ਭਰਦੇ ਨੇ ਪਰ ਮਾਨਸਿਕ ਪੱਧਰ ਤੇ ਗੈਰ ਹਾਜ਼ਰ ਨੇ ਤੇ ਕਈ ਭਰੇ ਭਾਂਡੇ ਐਸੇ ਨੇ ਜਿਹੜੇ ਤਨ ਕਰਕੇ ਗੈਰ ਹਾਜ਼ਰ ਲੱਗਦੇ ਨੇ ਪਰ ਮਨ ਕਰਕੇ ਹਰ ਵੇਲੇ ਹਾਜ਼ਰੀ ਵਿੱਚ ਰਹਿੰਦੇ। ਚੀਤ ਨਿਰੰਜਨ ਨਾਲ ਅਸਲੀਅਤ ਹੈ ਜੋ ਬਾਬਾ ਜੀ ਨੇ ਮੁੱਦਤ ਪਹਿਲਾਂ ਕਿਹਾ ਮਸਜਿਦ ਬੜੀ ਛੇਤੀ ਨਿਰਮਾਣ ਹੋ ਸਕਦਾ ਹੈ, ਗੁਰਦੁਆਰੇ ਇੱਕ ਦਿਨ ਵਿੱਚ ਕਰੋੜਾਂ ਰੁਪਈਏ ਸੰਗਤ ਦੇ ਕੇ ਖੜਾ ਕਰ ਸਕਦੀ ਹੈ ਕੁਝ ਦਿਨਾਂ ਵਿੱਚ। ਮੰਦਰ ਇਕੱਲੇ ਸੇਠ ਵੀ ਬਣਾਈ ਬੈਠੇ ਨੇ ਆਪਣੇ, ਚਰਚ ਵੀ ਕੋਈ ਸੁਸਾਇਟੀ ਬਣਾ ਕੇ ਬਹੁਤ ਜਲਦੀ ਖੜਾ ਕਰ ਸਕਦਾ। ਪਰ ਯਾਦ ਰੱਖਿਓ ਗੁਰਦੁਆਰਿਆਂ ਦੇ ਗੁੰਬਦ ਤੇ ਸੋਨਾ ਲੱਗਣਾ, ਗੁੰਬਦ ਖੜੇ ਕਰਨੇ, ਇਮਾਰਤ ਖੜੀ ਕਰਨੀ, ਇਹ ਕੀ ਇਨਸਾਨ ਵੀ ਕਰ ਸਕਦਾ ਆਪਣੀ ਦੌਲਤ ਨਾਲ? ਇਮਾਰਤਾਂ ਧਰਮ ਦੀਆਂ ਹਰ ਧਰਮ ਦੀਆਂ ਛੇਤੀ ਖੜੀਆਂ ਹੋ ਸਕਦੀਆਂ ਨੇ ਪਰ ਅੰਦਰ ਵਾਲਾ ਸਤ ਸੰਗੀ ਨਮਾਜ਼ੀ ਤੇ ਹਾਜ਼ਰੀ ਭਰਨ ਵਾਲਾ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਪੈਦਾ ਹੁੰਦਾ। ਇਹ ਕਾਰਨ ਕਿ ਇਕਬਾਲ ਦੀ ਗੱਲ ਮੈਂ ਜ਼ਰੂਰ ਅੱਜ ਕੋਟ ਕਰਦਿਆਂ, ਤੁਸੀਂ ਸਿਆਣੇ ਉਹਨੂੰ ਪੜ੍ਹਨ ਵਾਲੇ ਵੀ ਬੈਠੇ ਹੋ ਕਿ ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇਂ, ਰਾਤ ਦੇ ਵਿੱਚ ਮਸਜਿਦ ਖੜੀ ਹੋ ਗਈ। ਮਸਜਿਦ ਤੋਂ ਬਣਾ ਦੀ ਸ਼ਬ ਭਰ ਮੇਂ, ਇਮਾਂ ਕੀ ਹੈਰਾਰਤ ਵਾਲੋ ਨੇ ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਮਾਜ਼ੀ ਬਣ ਨਾ ਸਕਾ। ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ گفتار کا غازی تو بنا پر کردار کا غازی بن نہ سکا. حضور نے اتھے کہا جے مسجد وچ ہے سچا نمازی بن. پر اے دا ارتھ اے نہیں کہ گرو جی نماز دے برخلاف سن، کداچت نہیں، وہ انہاں لوکاں دے برخلاف آواز اٹھاندے سن جڑے نماز دی توہین کر رہے سن. تے جے سچے مسلمان نو دیکھنا ہے تے میں عرض کراں بابے فرید نو پڑھو، او جڑا اتنا انتر آتمے جڑیا ہے، ایک گھڑی دی کتے پنجاں نمازاں وچوں کتے کوتاہی ہوندی ہے تے یک لکھ تو کہندا ہے فریدا بے نواجا کتیا اے نہ پلی ریت، اے کم چنگا نہیں تیرے لئی، نیم توڑنا پے، بے نواجا ہو گئے، بے نواجا کتیا اے نہ پلی ریت، کبھی چل نہ آیو پنجے وقت مسجد. پھر وہ مہاپور کہندا ہے کہ اٹھ فریدا اجو ساج، صبح نواج گزار، جو سر سائیں نہ نیوے سو سر کپ اتار. ستگرو نے کیا حاضری وچ جیو، تے رات بینتی کیتی سی حاضری وچ اکاگرتا نال، جے سی بانی وچار کے پڑھاں گے تے اس وچار درتھ اے نہیں کہ میں ارتھ سکھ گیا ہوں. ہن اے وچار در تاں اے ہی رہ گیا نا کہ میں دو سال بولیا، مینوں کتھا کرنی آ گئی، کئی ٹیکے، کئی مینو پاش ٹیکے مل گئے، میں اونا وچو پڑھ کے کہہ دیتا کہ سچ مچ میں تا وچار بن بن گیا، میں بانی نو وچار رہا ہاں. نہیں، اصلی وچار تا اس دن شروع ہوئے گی جدن ارتھ وچارن تو بعد اپنے من دی پتری وی واچن لگ پاؤ. کہ جو گرو کہہ رہے ہیں من کی پتری واچنی، اپنے اندر نو دیکھ. تے شاید یہی کارن کہ گرو جی نے نماز پڑھدیا بانی پڑھدیا ایک گل کہی سی کہ تُو اپنے من دا پہرا دیوی، پہرا دے، کیونکہ اس من دا کوئی بھروسہ نہیں. پورن اکاگرتا کتھے بندی؟ اس پورن اکاگرتا نو گرو جی نے کیا سی کہ ایک چت جہ ایک چھن تے آیو، ایک چت پورن ٹک کے جے ایک چنتے آئے ہو، کال پھانس کے بیچ نہ ہو. گرو جی نے کیا ایک بار جن تمہیں سنبھارا، پورن اکاگرتا، ایک بار جن تمہیں سنبھارا کال پھانس تے تائیں ابھارا. ہن ایک بار درد کی، ایک من ایک چت درد کی. ایک بار آپ سنگت دے چرنا چ بینتی کیتی سی کہ ساڈے تن وچ جتھے وی اسی جانے ہاں دو چیزاں ہمیشہ حاضر رہن گیاں، ایک تن دا اپنے انگ تے دوسرے ساڈے سواس. کتے وی جاواں گے اے نہیں کہ میرا شریر گھر پیا تے میں شکل ہور تاں کتے لے جاں، جتھے میں جاں گا میرے تن نے نال ضرور جانا ہے جوندیاں. تے دوسرا جتھے تن جائے گا اتھے اندر چلن والے سواس بھی جان گے. تن بھی حاضر رہندا ہے، آدمی دے سواس بھی حاضر رہندے نے، پر سب تو وڈی بے وفائی من کردا ہے کہ جدو انسان تن تے سواس لے کے گردوارے آندا ہے تے من دھوکھے باز تن نو چھڈ کے سواساں نو چھڈ کے آ باہر چلا جاندا ہے، من نہیں حاضر ہوندا. جس دن تن من تے سواس ایک لڑی وچ پروتے ہوئے پرماتما نو پکارن لگے، او دن پورن اکاگرتا ہے. تے پورن اکاگرتا نال ایک واری واہگرو کیا کروڑا جنماں دے پاپ سڑ جاندے، پورن طور تے ٹکا. حضور نے کیا کہ دیکھ تو حاضری وچ جی، حضوری وچ جی. تن گرو نانک صاحب انہاں دی جوت نے بھی ایک بچن کیا ہے کہ لوکاں نال گل بات کردیاں بھی حاضری بنی رہے. گرو ارجن صاحب دا ایک شبد ہوندا ہے کہ ساچ نام میرا من لاگا، لوگن سو میرا ٹھا ٹھا باگا،
ਇਹ ਦੁੱਖ ਨੂੰ ਪੜ੍ਹੀਏ। ਕਹਿੰਦੇ ਨੇ ਲੋਕਾਂ ਨਾਲ ਮੈਂ ਗੱਲਬਾਤ ਕਰਨਾ ਪਰ ਮੇਰਾ ਚਿੱਤ ਨਹੀਂ ਮੈਂ ਕਦੀ ਦੁਨੀਆਂ ਨੂੰ ਦਿੱਤਾ। ਇੱਕ ਦਿਨ ਮਨ ਚ ਆਇਆ ਸੀ ਬਾਣੀ ਪੜ੍ਹਦਿਆਂ, ਹੁਣ ਆ ਭਾਈ ਸਾਹਿਬ ਵੀ ਸ਼ਬਦ ਪੜ੍ਹ ਰਹੇ ਸਨ ਗੁਰਮੁਖ, ਕਿ ਜਿਨ੍ਹਾਂ ਦਾ ਪੱਖ ਤੂੰ ਕਰੇ ਪਰਮਾਤਮਾ ਉਹਨਾਂ ਦੀ ਗੱਲ ਸਭ ਤੋਂ ਉੱਚੇ। ਤੇ ਮਨ ਚ ਆਇਆ ਰੱਬ ਵੀ ਤਾਂ ਪੱਖ ਵਿਚ ਖਲੋ ਹੀ ਜਾਂਦਾ ਹੈ ਨਾ, ਉਹ ਤਾਂ ਧੜਾ ਬਣਾ ਕੇ ਖੜਾ ਹੋ ਜਾਂਦਾ, ਤੇ ਜਿਹਦੇ ਵੱਲ ਉਹ ਹੋ ਜਾਏ ਉਹਦੀ ਗੱਲ ਨੂੰ ਕੋਈ ਕੱਟ ਨਹੀਂ ਸਕਦਾ। ਬਾਣੀ ਚ ਕਿਹਾ ਕਿ ਭਗਤ ਜਿਹੜਾ ਹੈ ਉਹ ਅੰਦਰੋਂ ਬਾਹਰੋਂ ਇੱਕ ਹੈ, ਜਿਉਂ ਨਿਰਮਲ ਬਾਹਰੋਂ ਨਿਰਮਲ। ਪਰ ਯਾਦ ਰੱਖਿਓ ਇੱਕ ਹੋਣ ਦੇ ਬਾਵਜੂਦ ਵੀ ਬਾਹਰੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਹੈ। ਕਿਵੇਂ? ਬਾਹਰੋਂ ਉਹ ਦੁਨੀਆਂ ਦੀਆਂ ਗੱਲਾਂ ਕਰਦਾ ਹੈ, ਅੰਦਰੋਂ ਪਰਮਾਤਮਾ ਨਾਲ ਗੰਢ ਪਾਈ ਬੈਠਾ ਕਿ ਉਹ ਬਾਹਰੋਂ ਤੇ ਅੰਦਰੋਂ ਦੋ ਨਹੀਂ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ, ਮੁੱਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਕਹਿੰਦੇ ਨੇ ਮੁੱਖ ਨਾਲ ਮੈਂ ਦੁਨੀਆਂ ਦੀਆਂ ਗੱਲਾਂ ਕਰਨਾ ਪਰ ਆਪਣੀ ਜਿੰਦ ਨੂੰ ਕਦੀ ਮੈਂ ਪਰਮਾਤਮਾ ਤੋਂ ਗੈਰ ਹਾਜ਼ਰ ਨਹੀਂ ਹੋਣ ਦਿੱਤਾ। ਫਿਰ ਦੇਖੋ ਯਤਨ ਕਰੀਏ ਕਿ ਆਪਾਂ ਆਪਣੀ ਜ਼ਿੰਦਗੀ ਵਿਚ ਸੰਸਾਰਕ ਪਦਾਰਥ ਕਮਾਉਣ ਲਈ ਕਿੰਨਾ ਕਿੰਨਾ ਸਮਾਂ ਕੱਢਨੇ, ਪਰ ਹਾਜ਼ਰੀ ਦਾ ਅਭਿਆਸ ਕਰਨ ਲਈ ਕਿੰਨਾ ਕੁ ਸਮਾਂ ਹੈ। ਇੱਕ ਬੱਚਾ ਕਿਸੇ ਪਦਵੀ ਤੇ ਪਹੁੰਚਦਾ, 22-24 ਸਾਲ ਦੀ ਉਹਦੀ ਮਿਹਨਤ, ਉਹਦੀ ਕਮਾਈ, ਉਹਦੀ ਪੜ੍ਹਾਈ, ਇੱਥੋਂ ਤੱਕ ਜਦੋਂ ਕਿਤੇ ਉਹ ਬਹੁਤ ਉੱਚੇ ਕੋਰਸ ਕਰਨ ਲੱਗਦਾ ਤੇ ਉਸ ਬੰਦੇ ਨੂੰ ਆਪਣੇ ਤਨ ਦੀ ਸੰਭਾਲ ਵੀ ਭੁੱਲਣੀ ਸ਼ੁਰੂ ਹੋ ਜਾਂਦੀ। ਜੇ ਉੱਚੀ ਪਦਵੀ ਤੇ ਪਹੁੰਚਣ ਲਈ ਇੰਨਾ ਅਭਿਆਸ ਤੂੰ ਕਰਨਾ, ਉਹ ਮਣਾ ਆਪਣੀ ਜ਼ਿੰਦਗੀ ਦੇ ਇਸ ਸੰਸਾਰੀ ਅਭਿਆਸ ਵਿੱਚੋਂ ਕਿਤੇ 10ਵਾਂ ਹਿੱਸਾ ਹਾਜ਼ਰੀ ਦਾ ਅਭਿਆਸ ਕਰਨ ਲਈ ਪਾਲੀ, ਤੂੰ ਰੱਬ ਤੱਕ ਪਹੁੰਚ ਸਕੇ। ਫਿਰ ਇਕਾਗਰਤਾ ਵੀ ਜਿਹੜਾ ਰਸ਼ ਹੈ, ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਇਕਾਗਰਤਾ ਹੈ ਕਿ ਕੋਈ ਬੰਦਾ ਐਸਾ ਨਹੀਂ ਜਿਸ ਦੇ ਅੰਦਰ ਇਕਾਗਰਤਾ ਨਹੀਂ ਆਉਂਦੀ, ਧਿਆਨ ਨਹੀਂ ਆਉਂਦਾ। ਬਸ ਲੋੜ ਹੈ ਉਸ ਇਕਾਗਰਤਾ ਨੂੰ ਪਰਮਾਤਮਾ ਵਾਲੇ ਪਾਸੇ ਲਾਉਣ ਦੀ। ਬੀਬੀਆਂ ਭੈਣਾਂ ਬੈਠੀਆਂ ਨੇ, ਜਦੋਂ ਤੁਸੀਂ ਸੂਈ ਦੇ ਸੁਰਾਖ ਵਿੱਚ ਧਾਗਾ ਪਾਉਂਦੀਆਂ ਜੇ, ਉਸ ਵੇਲੇ ਪੁੱਛਿਆ ਕਰੋ ਇਕਾਗਰਤਾ ਕੀ ਹੁੰਦੀ ਹੈ। ਇੱਥੋਂ ਤੱਕ ਕਿ ਸੂਈ ਦੇ ਸੁਰਾਖ ਵਿੱਚ ਧਾਗਾ ਪਾਉਣ ਲੱਗੀਆਂ ਬੀਬੀਆਂ ਭੈਣਾਂ ਆਪਣੇ ਸਵਾਸ ਵੀ ਰੋਕ ਲੈਂਦੀਆਂ ਨੇ, ਕਿਉਂਕਿ ਸਵਾਸਾਂ ਦੀ ਹਰਕਤ ਵੀ ਕਈ ਵਾਰੀ ਖੱਤ ਨੂੰ ਹਲਾ ਜਾਂਦੀ ਹੈ। ਇੰਨੀ ਇਕਾਗਰਤਾ। ਇਕਾਗਰਤਾ ਤੋਂ ਬਿਨਾਂ ਤਾਂ ਧਾਗਾ ਵੀ ਨਹੀਂ ਪੈਂਦਾ। ਦੇਖੋ ਇਕਾਗਰਤਾ ਤੋਂ ਬਿਨਾਂ ਖਾਧੀ ਕੋਈ ਰੋਟੀ ਵੀ ਓਨੀ ਐਨਰਜੀ ਨਹੀਂ ਜੇ ਦਿੰਦੀ। ਧਿਆਨ ਨਾਲ ਛਕਿਆ ਹੋਇਆ ਭੋਜਨ ਕੀ ਤਾਕਤ ਦੇਗਾ। ਇੱਥੋਂ ਤੱਕ ਕਿ ਧਿਆਨ ਤੋਂ ਬਿਨਾਂ ਬੰਦੇ ਦਾ ਆਪਣਾ ਮਲ ਵੀ ਖਾਰਜ ਨਹੀਂ ਹੁੰਦਾ, ਇਹ ਕੁਦਰਤ ਦਾ ਇੱਕ ਨੇਮ ਹੈ। ਉਹਨੇ ਜੋ ਪਿੰਡ ਤੇ ਬ੍ਰਹਿਮੰਡ ਦਾ ਸਿਸਟਮ ਬਣਾਇਆ, ਪਰ ਗੁਰੂ ਜੀ ਨੇ ਕੱਲ ਕਿਹਾ ਭਾਈ ਹਾਜ਼ਰੀ ਵਿੱਚ ਜੀਓ। ਹਜ਼ੂਰ ਸੱਚੇ ਪਾਤਸ਼ਾਹ ਦਾ ਬਚਨ ਕਾਜ਼ੀ ਨੇ ਵੀ ਮੰਨਿਆ, ਨਵਾਬ ਨੇ ਵੀ ਮੰਨਿਆ। ਸਾਨੂੰ ਸਿੱਖਾਂ ਨੂੰ ਸਾਰਿਆਂ ਨੂੰ ਉਪਦੇਸ਼ ਦੇ ਕੇ ਗਏ ਕਿ ਭਾਈ ਦੇਖਿਓ ਸਾਰੀ ਜ਼ਿੰਦਗੀ ਕੇਵਲ ਕਰਮ ਕਾਂਡੀ ਬਣ ਕੇ ਅੱਖਰ ਨਾ ਬੋਲੀ ਜਾਇਆ ਜੇ, ਜੋ ਬੋਲਦੇ ਪਏ ਉਹਨੂੰ ਜ਼ਿੰਦਗੀ ਵਿੱਚ ਢਾਲ ਲਿਆ ਜੇ। ਸੱਚੇ ਪਾਤਸ਼ਾਹ ਜੀ ਮਸੀਦ ਤੋਂ ਬਾਅਦ ਘਰ ਆਏ, ਸੁਲਤਾਨਪੁਰ ਵਿੱਚ ਜੈ ਜੈਕਾਰ ਹੋਣ ਲੱਗੀ। ਮੇਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਲੋਕ ਕੁਰਬਾਨ ਜਾਣ ਲੱਗੇ। ਇਸੇ ਸਮੇਂ ਦੇ ਦਰਮਿਆਨ ਇੱਕ ਹੋਰ ਘਟਨਾ ਵਾਪਰੀ, ਉਹ ਸੰਖੇਪ ਜੀ ਇਸ ਕਰਕੇ ਕਿਉਂਕਿ ਉਹਦੇ ਵਿੱਚ ਬਾਣੀ ਦਾ ਇੱਕ ਸ਼ਲੋਕ ਆਉਂਦਾ, ਉਹ ਦੱਸਣੀ ਜ਼ਰੂਰੀ ਸੀ। ਬਾਬੇ ਮੂਲੇ ਨੂੰ ਕਿਸੇ ਦੱਸ ਦਿੱਤਾ ਤੇਰੇ ਦਮਾਦ ਨੇ ਸਿਰ ਤੇ ਖੱਪਣੀ ਬੰਨ ਲਈ, ਤੇਰੇ ਦਮਾਦ ਨੇ ਮਸੀਦ ਦੀ ਹਾਜ਼ਰੀ ਭਰ ਲਈ। ਉਹਨੇ ਸਭ ਕੁਝ ਗੁਰੂ ਸਾਹਿਬ ਨੇ ਮਸੀਦ ਵਿੱਚੋਂ ਨਿਕਲਦਿਆਂ ਸਭ ਤੋਂ ਪਹਿਲਾਂ ਆਪਣਾ ਜੋ ਕੁਝ ਸੀ ਉਹ ਲੁਟਾ ਦਿੱਤਾ, ਸਭ ਕੁਝ ਗਰੀਬ ਗੁਰਬੇ ਚ ਵੰਡ ਦਿੱਤਾ। ਤੇ ਹੁਣ ਉਹਨੂੰ ਸਮਝ ਨਹੀਂ ਸੀ, ਉਹਨਾਂ ਨੇ ਇੱਕ ਸਿਆਣਾ ਲੈਣ ਦਾ ਜੀ ਬਿਟਾ ਲਿਓ। ਉਹਨਾਂ ਕਿਹਾ ਵੀ ਇਹ ਸਿਆਣਾ ਘੱਟੋ ਘੱਟ ਮੇਰੇ ਦਮਾਦ ਨੂੰ ਜਵਾਈ ਨੂੰ ਇਹ ਗੱਲ ਸਮਝਾਏਗਾ। ਜਦੋਂ ਉਹ ਆਇਆ ਕਹਿੰਦੇ ਉਹਨੇ ਧੂਣੀ ਜੀ ਤਪਾ ਕੇ ਹਜ਼ੂਰ ਦੀ ਨਾਸਕਾ ਕੁੱਲ ਕੀਤੀ, ਤੇ ਸਤਿਗੁਰੂ ਉੱਚੀ ਆਵਾਜ਼ ਵਿੱਚ ਬੋਲੇ, ਕਹਿਣ ਲੱਗੇ ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾ। ਤਿਰਕਾਰ ਹੈ ਉਹਨਾਂ ਲੋਕਾਂ ਦੇ ਜੀਣ ਤੇ ਜਿਹੜੇ ਰੱਬ ਦਾ ਨਾਮ ਲਿਖ ਕੇ ਵੇਚਦੇ ਨੇ, ਤੇ ਖਾਸ ਕਰਕੇ ਉਹ ਲੋਕ ਅੱਜ ਯਾਦ ਰੱਖਿਓ ਜਿਹੜੇ ਮੰਤਰ ਲਖ ਲਿਖ ਕੇ ਤਵੀਤਾਂ ਵਿੱਚ ਮੜਾ ਕੇ ਕੋਈ ਗਲੇ ਵਿੱਚ ਪਾਈ ਫਿਰਦਾ, ਕੋਈ ਬਾਂਹ ਉੱਤੇ ਬੰਨੀ ਫਿਰਦਾ। ਗੁਰੂ ਕਹਿੰਦੇ ਨੇ ਕਿ ਜਿਹੜਾ ਬੰਦਾ ਮੰਤਰ ਵੇਚਣ ਤੁਰ ਪਿਆ ਉਹਦੀ ਜ਼ਿੰਦਗੀ ਤਰਕਾਰ, ਤੇ ਜਿਸ ਜ਼ਿਮੀਦਾਰ ਦਾ ਖਲਵਾੜਾ ਹੀ ਨਹੀਂ ਬਣਿਆ, ਜਿਹਦੀ ਫਸਲ ਹੀ ਉੱਜੜ ਗਈ, ਉਹਦਾ ਬੋਲ ਕਿੱਥੋਂ ਲੱਗਣਾ ਹੈ। ਤ੍ਰਿਗ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾ, ਖੇਤੀ ਜਿਨਕੀ ਉਜੜੈ ਖਲਵਾੜੈ ਕਿਆ ਥਾਂ, ਉਹਨਾਂ ਦੇ ਖਲਵਾੜੇ ਕਿੱਥੇ ਬਣ ਗਏ। ਖਲਵਾੜਾ ਤੁਸੀਂ ਸਮਝਦੇ ਹੋ ਪੱਕੀ ਕੋਈ ਫਸਲ ਇੱਕ ਥਾਂ ਤੇ ਗੁਲਾਈ ਵਿੱਚ ਇਕੱਠੀ ਕਰਨੀ, ਜਿਨ੍ਹਾਂ ਦੀ ਫਸਲ ਉਜੜ ਗਈ ਉਹਨਾਂ ਦੇ ਖਲਵਾੜੇ ਨਹੀਂ, ਉਹ ਚੁੱਪ ਕਰ ਗਿਆ। ਸੱਚੇ ਪਾਤਸ਼ਾਹ ਫਿਰੰਦੇ ਤੋਂ ਰਬਾਬ ਨਵੀਂ ਮੰਗਾ ਲਈ, ਭਾਵੇਂ ਇਹ ਪਿਛਲੇ ਦਿਨ ਅਸੀਂ ਵਿਚਾਰਿਆ ਹੈ, ਤੇ ਇਤਿਹਾਸ ਕਹਿੰਦਾ ਕਿ ਜਿਹੜੀਆਂ ਉਦਾਸੀਆਂ ਵਿੱਚ ਹਜ਼ੂਰ ਰਬਾਬ ਲੈ ਕੇ ਗਏ ਉਹ ਬੇਬੇ ਨਾਨਕੀ ਦੀ ਮਾਇਆ ਨਾਲ ਮੰਗਾਈ। ਕਹਿਣ ਲੱਗੇ ਬੇਬੇ ਰਬਾਬ ਚਾਹੀਦੀ ਏ ਮੇਰੇ ਰਬਾਬੀ ਨੂੰ, ਪਰ ਮਾਇਆ ਤੇਰੀ। ਬੇਬੇ ਨੇ ਹੱਸ ਕੇ ਆਪਣੇ ਵੀਰ ਲਈ ਰਬਾਬ ਖਰੀਦਣ ਲਈ ਮਾਇਆ ਦਿੱਤੀ, ਤੇ ਅਸੀਂ ਉਸ ਦਿਨ ਵਾਚਿਆ ਸੀ ਉਧਰ ਨਾ ਜਾਵਾਂ, ਫਿਰੰਦੇ ਤੋਂ ਰਬਾਬ ਖਰੀਦੀ, ਤੇ ਜਦੋਂ ਮਰਦਾਨੇ ਨੇ ਕਿਹਾ ਸੀ ਮਾਇਆ ਕਿਤਨੇ ਪੈਸੇ, ਉਹਨੇ ਕਿਹਾ ਮ੍ਰਿਤ ਮੰਡਲ ਕੀ ਇਹ ਰਬਾਬ ਨਾ ਲਖੀਓ, ਇਹ ਇਸ ਮ੍ਰਿਤ ਮੰਡਲ ਦੀ ਰਬਾਬ ਨਹੀਂ। ਕਹਿਣ ਲੱਗਾ ਆਖਿਰ ਫਿਰ ਕੁਛ ਨਾ ਕੁਛ ਤਾਂ ਮਾਇਆ ਲਵੋ, ਮੈਨੂੰ ਮੇਰੇ ਮੁਰਸ਼ਦ ਨੇ ਭੇਜਿਆ। ਕਹਿਣ ਲੱਗੇ ਬਸ ਇਹਦੀ ਇੱਕ ਕੀਮਤੀ ਸੁਚੇਤ ਰਹੀ, ਇਹ ਰੱਬ ਦੀ ਸਿਫਤ ਤੇ ਗੁਰੂ ਨਾਨਕ ਤੋਂ ਬਿਨਾਂ ਕਿਸੇ ਹੋਰ ਅੱਗੇ ਬਿਲਕੁਲ ਨਾ ਵਜਾਈ। ਇਹਦਾ ਭਾਵ ਕੀ ਸੀ ਕਿ ਜਿਸ ਗਲੇ ਨੇ ਕੀਰਤਨ ਕਰਨਾ ਹੈ ਮਹਿਸੂਸ ਨਾ ਕਰਿਓ ਕਿਤੇ ਗੰਦੇ ਗੀਤ ਨਾ ਗਾਉਣ ਤੁਰ ਪਵੇ, ਜਿਸ ਗਲੇ ਨੇ ਪਰਮਾਤਮਾ ਦੀ ਸਿਫਤ ਦੀ ਬਾਣੀ ਗਾਉਣੀ ਹੈ, ਦੇਖਿਓ ਕਿਤੇ ਉਹ ਗਾਉਣ ਵਾਲੇ ਲੋਕ ਦੁਨੀਆਂ ਨੂੰ ਖੁਸ਼ ਕਰਨ ਲਈ ਇਸ਼ਕ ਮਜਾਜੀ ਦੇ ਗੀਤ ਨਾ ਗਾਉਣ ਲੱਗ ਪੈਣ। ਕਹਿੰਦੇ ਨੇ ਬਸ ਇੱਕ ਗੱਲ ਤੇ ਪਹਿਰਾ ਦੇਈ ਮੇਰੇ ਨਾਲ ਬਚਨ ਦੇ ਕਿ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਹੋਰ ਕਿਸੇ ਅੱਗੇ ਬਿਲਕੁਲ ਨਾ ਵਜਾਏ। ਤੇ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਦੇਖੋ ਰਾਗ ਇੱਕ ਸ਼ਕਤੀ ਹੈ, ਇਹ ਤੂਫਾਨ ਵੀ ਪੈਦਾ ਕਰ ਸਕਦੀ ਹੈ, ਤੂਫਾਨ ਨੂੰ ਸਮਝ ਵੀ ਸਕਦੀ ਹੈ। ਜਦੋਂ ਰਾਗ ਵਿੱਚ ਲੱਚਰ ਸ਼ਬਦ ਮਿਲਾ ਕੇ ਗਾਏ ਜਾਣਗੇ ਤੇ ਹਕੀਕਤ ਤੇ ਸੁਣਨ ਵਾਲਿਆਂ ਦੇ ਅੰਦਰ ਵਾਸ਼ਨਾ ਦੀ ਅੱਗ ਪੈਦਾ ਹੋਵੇਗੀ, ਤੇ ਜਿਹੜੀ ਅੱਜ ਕੱਲ ਹਰ ਥਾਂ ਤੇ ਹਰ ਇੱਕ ਘਰ ਵਿੱਚ ਹੋ ਰਹੀ ਹੈ। ਟੀਵੀ ਤਾਂ ਉਹੀ ਹੈ, ਪਹਿਲਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਅਸੀਂ ਸਿਰ ਝੁਕਾਨੇ ਆ, ਸਮਾਪਤੀ ਹੋਣ ਤੋਂ ਬਾਅਦ ਜਦੋਂ ਦੂਸਰਾ ਕੰਮ ਸ਼ੁਰੂ ਹੁੰਦਾ ਤੇ ਆਪਾਂ ਯੱਕ ਲਖਤ ਕਹਿੰਦੇ ਟੀਵੀ ਬੰਦ ਕਰ ਦਿਓ। ਸੁਰਾਂ ਤਾਂ ਉਹਨਾਂ ਵੀ ਉਹੀ ਲਾਈਆਂ। ਇੱਕ ਮੈਨੂੰ ਸ਼ਬਦ ਬੜਾ ਸੋਹਣਾ ਯਾਦ ਆਇਆ, ਉਹ ਮੈਂ ਕਹਿ ਦੇਣਾ ਹੈ। ਵੈਸੇ ਕਹਾਣੀ ਰੂਪ ਕਿ ਗੁਰੂ ਨੇ ਕੀਰਤਨ ਦੀ ਦਾਤ ਸਾਡੀ ਝੋਲੀ ਚ ਪਾਈ, ਤੇ ਜਦੋਂ ਬੰਦੇ ਕੋਲ ਚਾਰ ਪੈਸੇ ਆਉਂਦੇ ਨੇ ਉਦੋਂ ਸੱਚ ਜਾਣੋ ਵਾਸ਼ਨਾਵਾਂ ਵੀ ਘਰ ਦੇ ਬੂਹੇ ਅੱਗੇ ਆ ਜਾਂਦੀਆਂ ਨੇ। ਕੋਈ ਕਰੜਾ ਹੋਵੇ ਗੁਰੂ ਤੇ ਪ੍ਰਭ ਤੇ ਪ੍ਰਭੂ ਤੇ ਆਪਣੇ ਇਸ਼ਟ ਤੇ ਭਾਵਨਾ ਰੱਖਣ ਵਾਲਾ ਉਹ ਵੱਜ ਜਾਂਦਾ ਨਹੀਂ, ਤੇ ਵਾਸ਼ਨਾ ਧੱਕੇ ਨਾਲ ਘਰ ਆਉਂਦੀ। ਉਸ ਇੱਕ ਗੁਰਮੁਖ ਸੱਜਣ ਦੇ ਸ਼ਬਦ ਨੇ, ਉਹ ਕਹਿੰਦਾ ਕਿ ਭੀੜ ਸੀ ਇਕੱਠੀ ਹੋਈ ਤੇ ਉਹਦੇ ਵਿੱਚ ਇੱਕ ਨੱਚਣ ਵਾਲੀ ਨੱਚ ਰਹੀ ਸੀ, ਪੈਰਾਂ ਚ ਘੁੰਗਰੂ ਬੰਨੇ, ਜ਼ਮੀਨ ਤੇ ਪੈਰ ਪਟਕਾ ਪਟਕਾ ਕੇ ਮਾਰੇ ਘੁੰਗਰਵਾਂ ਦੀ ਆਵਾਜ਼ ਆਏ। ਇੱਕ ਫਕੀਰ ਲੰਘਿਆ, ਉਹਨੇ ਦੇਖਿਆ ਇੰਨੀ ਵੱਡੀ ਭੀੜ ਇਕੱਠੀ ਹੋਈ ਹੈ, ਕਾਹਦੇ ਲਈ ਲੋਕ ਇਕੱਠੇ ਹੋਏ। ਜਦੋਂ ਭੀੜ ਵਿੱਚ ਜਾ ਕੇ ਸਿਰ ਕੱਢ ਕੇ ਦੇਖਿਆ ਤੇ ਸਾਥੀ ਉਹਦੇ ਸਾਜ ਮਰਦੰਗ ਵਜਾਉਂਦੇ ਪਏ ਸਨ, ਕੋਈ ਤੰਤੀ ਸਾਜ ਵਜਾ ਰਿਹਾ ਤੇ ਨੱਚਲ ਵਾਲੀ ਬਾਂਹ ਉਲਾਰ ਉਲਾਰ ਕੇ ਬੋਲੀਆਂ ਪਾਏ ਤੇ ਨਾਲੇ ਨੱਚੇ। ਫਕੀਰ ਵੇਖਿਆ ਤੇ ਹੱਸ ਕੇ ਚਲਾ ਗਿਆ। ਜਦੋਂ ਤੁਰ ਲੱਗਾ ਕਿਸੇ ਨੌਜਵਾਨ ਨੇ ਟਿੱਚਰ ਕਰ ਦਿੱਤੀ, ਉਹਨੇ ਵੇਖਿਆ ਵੀ ਫਕੀਰ ਆਇਆ ਸੀ, ਦੇਖਿਆ ਤਰ ਪਿਆ, ਚੱਲ ਪਿਆ। ਕਹਿਣ ਲੱਗਾ, ਬਾਬਾ ਦੇਖ ਕਿੱਧਰ ਤੁਰ ਚੱਲਿਆ, ਆ ਤੇਰੀ ਉਮਰ, ਤੂੰ ਸਾਰੀ ਜ਼ਿੰਦਗੀ ਨੇ ਦੇਖਿਆ ਹੋਣਾ, ਦੇਖ ਪੈਰਾਂ ਦੇ ਘੁੰਗਰਵਾਂ ਦੀ ਛਨਕਾਰ, ਇਹਦੀਆਂ ਤਲੀਆਂ ਦੇਖ, ਮਿਰਦੰਗ ਦੇ ਉੱਤੇ ਵੱਜਦੀ ਕੋਈ ਹੱਥਾਂ ਦੀਆਂ ਉਂਗਲੀਆਂ ਦੇ ਠੱਪੇ ਦੇਖ, ਉਹ ਵੇਖ ਮੁਟਿਆਰ ਬਾਂਹ ਖਲਾਰ ਕੇ ਆਵਾਜ਼ਾਂ ਮਾਰਦੀ ਏ, ਬੋਲੀਆਂ ਪਾਉਂਦੀ ਏ। ਫਕੀਰ ਨੇ ਕਿਹਾ, ਮੈਂ ਨੀ ਜੇ ਬੇਇੱਜ਼ਤੀ ਹੋਰ ਕਰਾ ਸਕਦਾ। ਕਹਿੰਦਾ, ਮੈਂ ਤਾਂ ਭੁਲੇਖੇ ਨਾਲ ਆ ਗਿਆ ਵੀ ਲੋਕ ਬੜੇ ਇਕੱਠੇ ਨੇ। ਉੱਥੇ ਉਹਨਾਂ ਨੇ ਇੱਕ ਕਵਿਤਾ ਲਿਖੀ, ਉਹ ਲਿਖਿਆ, ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ। ਸ਼ੁਭ ਕਾਜ ਤੇ ਅੱਜ ਮੈਂ ਸ਼ਬਦ ਕਹਿਣ ਤੋਂ ਗੁਰੇਜ ਨਹੀਂ ਕਰਾਂਗਾ, ਇਹਨੂੰ ਇਹ ਨਾ ਸਮਝਿਓ ਮੈਂ ਸ਼ਾਇਦ ਕਿ ਕੀਰਤਨ ਦੀ ਕੋਈ ਮੰਗ ਰੱਖਣਾ ਪਿਆ। ਨੱਚਣ ਵਾਲਾ ਆ ਜਾਏ, ਲੋਕ ਲੱਖਾਂ ਵਾਰਦੇ ਪਏ ਨੇ, ਕੀਰਤਨ ਕਰਨ ਵਾਲਾ ਆ ਜਾਏ, ਵਿਚਾਰੇ ਦਾ ਵਾਜਾ ਵੀ ਕੋਈ ਚੁੱਕਣ ਨੂੰ ਤਿਆਰ ਨੇ। ਸ਼ੁਭ ਕਾਂਡ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ। ਸ਼ਰਮ ਨਹੀਂ ਆਉਂਦੀ, ਕਹਿੰਦੇ ਨੇ, ਇੱਕ ਰਾਂਡ ਬੁਲਾਏ ਨਚਾਵਤ ਹੈ, ਗਰ ਕੋ ਦਮ ਦਾਮ ਲੁਟਾਵਨ ਕੋ। ਨੱਚਣ ਵਾਲੀ ਲਹਿਣ ਦੀ ਘਰ ਲੁਟਾਉਣ ਲੱਗੇ, ਤੇ ਬੁੱਢੇ ਵੀ ਬਜ਼ੁਰਗ ਵੀ ਮੈਂ ਕਈ ਵਾਰੀ ਵੇਖੇ ਨੇ, ਜਿਨ੍ਹਾਂ ਦੀਆਂ ਦਾੜੀਆਂ ਚਿੱਟੀਆਂ ਜੇ ਅੰਦਰ ਅੱਗ ਭਟਕਦੀ, ਉਹ ਵੀ ਬਾਹਾਂ ਉਲਾਰ ਉਲਾਰ ਕੇ ਨੱਚੀ ਜਾਂਦੇ ਨੇ ਹੱਥ ਚੱਤ ਪਾ ਕੇ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨ ਆਵਤ ਹੈ ਇਨਕੋ। ਇੱਕ ਰਾਂਡ ਬੁਲਾਏ ਨਚਾਵਤ ਹੈ, ਘਰ ਕੋ ਦਨ ਦਾਮ ਲੁਟਾਵਨ ਕੋ। ਉਹਨੇ ਕਿਹਾ, ਫਕੀਰ ਬੇਇੱਜ਼ਤੀ ਵਾਲੀ ਕਿਹੜੀ ਗੱਲ? ਕਹਿੰਦਾ, ਉਹ ਫਕੀਰ ਕਹਿੰਦਾ, ਜਦੋਂ ਮਿਰਦੰਗ ਵੱਜਦਾ, ਉਹਦੀ ਰਿਧਮ ਬੜੀ ਭਾਰੀ ਹੁੰਦੀ, ਮਿਰਦੰਗ ਵੱਜਦਾ, ਉਹਦੇ ਵਿੱਚੋਂ ਆਵਾਜ਼ ਆਉਂਦੀ ਸੀ ਤ੍ਰਿਗ ਤ੍ਰਿਗ ਤ੍ਰਿਗ, ਤੇ ਤੁਸੀਂ ਜਾਣਦੇ ਹੋ ਤ੍ਰਿਗ ਕਿਹਨੂੰ ਕਹੀਦਾ? ਸਿਆਣੇ ਲੋਕ ਕਹਿੰਦੇ ਨੇ, 100 ਵਾਰੀ ਫਿਟਕਾਰ ਹੋਵੇ ਤੇ ਇੱਕ ਤ੍ਰਿਗ ਕਹਿ ਦਿਓ। ਕਹਿੰਦਾ, ਜਦੋਂ ਮਿਰਦੰਗ ਵੱਜਦਾ ਸੀ, ਫਕੀਰ ਕਹਿੰਦਾ ਮਿਰਦੰਗ ਕਹਿ ਰਿਹਾ ਸੀ ਤ੍ਰਿਗ ਤ੍ਰਿਗ ਤ੍ਰਿਗ, ਤੇ ਜਦੋਂ ਪੈਰਾਂ ਵਿੱਚ ਘੁੰਗਰੂ ਖਣਕਦੇ ਸਨ, ਤੇ ਉਹ ਪੁੱਛਦੇ ਪਏ ਸਨ ਕਿਨਕੋ ਕਿਨਕੋ ਕਿਨਕੋ, ਤੇ ਕਹਿੰਦਾ ਬਾਂਹ ਉਲਾਰ ਕੇ ਸਾਡੇ ਵੱਲ ਕਹਿੰਦੀ ਪਈ ਸੀ ਇਨਕੋ ਇਨਕੋ ਇਨਕੋ, ਤਰਕਾਰ ਇਹਨਾਂ ਦੇ ਜਿਹੜੇ ਚਰਸਤੇ ਚ ਖਲੋਤੇ। ਮੈਨੂੰ ਉਹਦੀ ਗੱਲ ਯਾਦ ਆ ਗਈ ਅੱਜ, ਥੋੜੀ ਜਿਹੀ ਕੁਦਰਤੀ। ਕਵਿਤ ਪੂਰਾ ਹੈ, ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ। ਇੱਕ ਰਾਂਡ ਬੁਲਾਏ ਨਚਾਵਤ ਹੈ, ਘਰ ਕੋ ਦਨ ਦਾਮ ਲੁਟਾਵਨ ਕੋ। ਮਿਰਦੰਗ ਤਿਨੈ ਤ੍ਰਿਗ ਤ੍ਰਿਗ ਕਹੇ, ਸੁਲਤਾਨ ਕਹੇ ਕਿਨਕੋ ਕਿਨਕੋ ਕਿਨਕੋ, ਬਾਂਹ ਉਲਜ਼ਾਰ ਕਹਿ ਨਾਰ ਕਹੇ ਇਨਕੋ ਇਨਕੋ ਇਨਕੋ। ਕਹਿੰਦਾ, ਤੁਸੀਂ ਸੁਣੋ ਮੈਂ ਚੱਲਾ ਜੀ, ਜਿਹੜੀ ਗੱਲ ਫਿਰੰਦੇ ਨੇ ਕਹੀ। ਤੇ ਮੈਂ ਉਹ ਦਿਨ ਵੀ ਬੇਨਤੀ ਕੀਤੀ ਸੀ, ਕਥਾ ਤਾਂ ਬੜੀ ਵਾਰੀ ਕੀਤੀ, ਪਰ ਐਤਕੀ ਮੇਰੇ ਬਾਪੂ ਬਾਬਾ ਜੀ ਦਾ ਜੀਵਨ ਵਾਰ ਵਾਰ ਰੋਕ ਕੇ ਕਹਿੰਦਾ, ਮੇਰੇ ਗੁਰੂ ਦਾ ਜੀਵਨ ਇੰਨਾ ਡੂੰਘਾ, ਡੂੰਘੇ ਉਤਰੋ ਤੇ ਉਹਦੀ ਗੱਲ ਕਰੋ। ਕਹਿਣ ਲੱਗੇ, ਰਬਾਬ ਨਾ ਵਜਾਈ ਕਿਸੇ ਹੋਰ ਬੰਦੇ ਕੋਲ, ਸੱਚਮੁੱਚ ਉਹਨੇ ਬਾਬੇ ਤੋਂ ਬਿਨਾਂ ਵਜਾਈ ਵੀ ਕਿਸੇ ਅੱਗੇ ਨਾ। ਹਜ਼ੂਰ ਸੱਚੇ ਪਾਤਸ਼ਾਹ ਲਈ ਜੀ ਰਬਾਬ ਲੈ ਆਇਆ। ਕਹਿੰਦੇ ਨੇ, ਜਦੋਂ ਰਬਾਬ ਆਈ, ਮਰਦਾਨਾ ਖੁਸ਼ ਸੀ, ਫਿਰੰਦਾ ਵੀ ਨਾਲ ਆਇਆ, ਮੱਥਾ ਟੇਕਿਆ। ਜਦੋਂ ਰਬਾਬ ਦੀ ਤਾਰ ਛੇੜੀ, ਤੇ ਜਿਸ ਬ੍ਰਿਕਸ਼ ਦੇ ਥੱਲੇ ਹਜ਼ੂਰ ਬੈਠੇ ਨੇ, ਉਸ ਦਿਨ ਅਰਜ਼ ਕੀਤੀ ਸੀ, ਉਹਦੇ ਪੱਤਿਆਂ ਵਿੱਚੋਂ ਵੀ ਰਸ ਨਿਕਲਿਆ। ਕਿਉਂਕਿ ਕੀਰਤਨ ਦੀ ਤਸੀਰ ਐਸੀ ਹੈ ਕਿ ਕੋਈ ਗਾ ਲੈ, ਕੋਈ ਸੁਣ ਲੈ, ਕੀਰਤਨ ਉਹਦੇ ਤੇ ਅਸਰ ਕਰੇਗਾ। ਗੁਰਮੁਖੋ, ਸਿੱਧੀ ਜੀ ਗੱਲ, ਗਾਣਾ ਜਿੰਦੇ ਸਰੀਰ ਨਾਲ ਤਾਂ ਵਾਰੀ ਨਿਆਰੇ ਨੇ, ਤੇ ਮੇਰਾ ਖਿਆਲ ਹੈ ਤੁਸੀਂ ਆਪਣੇ ਬੈਡਰੂਮ ਚ ਜੇ ਕਿਤੇ ਰੋਜ਼ ਸ਼ਬਦ ਚੱਲਣ ਦਿਓ, ਅਸਲੀਅਤ ਜੇ ਉੱਥੇ ਨੀਂਦ ਵੀ ਸਫਲ ਹੋ ਜਾਏਗੀ, ਉੱਥੇ ਜਾਗਣਾ ਵੀ ਸਫਲ ਹੋ ਜਾਏਗਾ। ਕਿਉਂਕਿ ਸਾਊਂਡ ਦੀਆਂ ਜਿਹੜੀਆਂ ਤਰੰਗਾਂ ਨੇ ਉੱਥੇ ਸਮਾ ਜਾਂਦੀਆਂ ਨੇ। ਹਜ਼ੂਰ ਨੇ ਕੀਰਤਨ ਕੀਤਾ, ਮਰਦਾਨਾ ਖੁਸ਼, ਅੱਜ ਨੇਤਰ ਬੰਦ ਕੀਤੇ, ਮੇਰੇ ਗੁਰੂ ਨੇ ਧਿਆਨ ਚ ਪੂਰੇ ਸੰਸਾਰ ਨੂੰ ਤੱਕਿਆ, ਅੱਜ ਫੈਸਲਾ ਕੀਤਾ ਛੱਡ ਦੇਣਾ ਸੁਲਤਾਨਪੁਰ, ਮੈਂ ਆਉਣਾ ਭਾਈ ਸਾਹਿਬ, ਭਾਈ ਗੁਰਮੁਖ ਪਿਆਰੇ, ਮੇਰੇ ਗੁਰੂ ਨਾਨਕ ਸਾਹਿਬ ਦਾ ਪਹਿਲਾ ਮੰਜੀਦਾਰ ਭਾਈ ਲਾਲੋ ਦੇ ਘਰ ਤੱਕ। ਬਹੁਤ ਸਮਾਂ ਹਜ਼ੂਰ ਉਹਦੇ ਘਰ ਰਹੇ, ਨੇਤਰ ਬੰਦ ਕੀਤੇ, ਧਿਆਨ ਚ ਬੈਠੇ ਨੇ, ਭਾਈ ਗੁਰਦਾਸ ਕਹਿੰਦੇ ਨੇ ਹਜ਼ੂਰ ਕੁਝ ਸਮੇਂ ਤੋਂ ਬਾਅਦ ਅੱਖਾਂ ਖੋਲੀਆਂ, ਕਹਿਣ ਲੱਗੇ ਮਰਦਾਨਿਆਂ ਗਲਾਫ ਕਰ ਰਮਾਬ ਲਪੇਟ ਚੱਲ ਚਲੀਏ। ਲੋਕ ਇਕੱਠੇ ਹੋ ਗਏ, ਪਰਿਵਾਰ ਇਕੱਠਾ ਹੋਇਆ। ਉਸ ਵੇਲੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ ਦਾ ਜਨਮ ਹੋ ਚੁੱਕਾ ਸੀ। ਭਾਈ ਮੂਲੇ ਨੇ ਸੋਚਿਆ ਬਸ ਗਿਆ ਹੁਣ ਘਰੋਂ, ਉਹ ਆਪਣੀ ਬੇਟੀ ਨੂੰ ਘਰ ਲਿਜਾਣਾ ਚਾਹੁੰਦਾ। ਬਾਬਾ ਸ੍ਰੀ ਚੰਦ ਜੀ ਬੇਬੇ ਨਾਨਕੀ ਦੇ ਕੋਲ ਰਹਿ ਗਏ। ਤੁਰ ਲੱਗੇ ਤੇ ਕਿਹੋ ਨੇ ਕਿੱਧਰ ਚੱਲੇ ਹੋ? ਬਸ ਉਥੇ ਭਾਈ ਸਾਹਿਬ ਨੇ ਆ ਚਾਰ ਸਤਰਾਂ ਵਿੱਚੋਂ ਗੱਲ ਦਿੱਤੀ ਏ। ਉਹ ਕਹਿੰਦੇ ਨੇ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆਂ ਸੜ ਰਹੀ ਏ, ਚਾਰ ਚਫੇਰੇ ਅੱਗ ਦੇ ਲਾਂਬੂ ਲੱਗੇ ਨੇ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋਂ ਗੁਰੂ ਗੁਬਾਰ ਹੈ, ਸਮਰੱਥ ਗੁਰੂ ਤੋਂ ਬਿਨਾਂ ਹਨੇਰਾ ਪੈ ਗਿਆ। ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਦੁਨੀਆਂ ਖਾਏ ਖਾਏ ਪਈ ਕਰਦੀ। ਉਹ ਅੱਗ ਕਿਹੜੀ ਸੀ? ਉਹਨੂੰ ਬਾਬਾ ਜੀ ਨੇ ਕਿਹਾ ਵਿਸ਼ਿਆਂ ਦੀ ਅੱਗ, ਈਰਖਾ ਦੀ ਅੱਗ। ਉਹਨੂੰ ਗੁਰੂ ਜੀ ਨੇ ਕਿਹਾ ਕਿੱਜ ਨਾ ਬੁੱਝੈ ਕਿੱਜ ਨਾ ਸੁੱਝੈ, ਦੁਨੀਆਂ ਗੁੱਝੀ ਪਾਏ ਆਤਿਸ਼ ਦੁਨੀਆਂ, ਖੁਨਕ ਨਾਮ ਖੁਦਾਇਆ। ਦੁਨੀਆਂ ਚ ਅੱਗ ਸੀ, ਮੇਰੇ ਬਾਬੇ ਤੋਂ ਬਸ ਅੱਗ ਨਹੀਂ ਦੇਖੀ ਗਈ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਲੁਕਣੀ ਦੁਨੀਆਂ ਦੇ ਖੋ ਕੇ ਸੁਣੇ। ਬਾਬੇ ਭੇਖ ਬਣਾਇਆ, ਹੁਣ ਭੇਖ ਬਣਾ ਲਿਆ। ਵੈਸੇ ਵਿਦਵਾਨਾਂ ਦੇ ਇੱਥੇ ਵੱਖ ਵਿਖ ਰਹੇ, ਹਰ ਪਾਸੇ ਜਦੋਂ ਗੁਰੂ ਜੀ ਗਏ ਤੇ ਭੇਖ ਵੱਖਰੀ ਰੱਖਿਆ। ਕਿਤੇ ਤਿਲਕ ਲਾਇਆ, ਕਿਤੇ ਹੱਥ ਚ ਮਾਲਾ ਪਕੜ ਲਈ, ਕਿਤੇ ਖੱਡੀਆਂ ਦੀ ਮਾਲਾ ਬਣਾ ਲਈ, ਕਿਤੇ ਇੱਕ ਪੈਰ ਚ ਖੜਾ ਇੱਕ ਖਾਲੀ, ਕਿਤੇ ਚਮੜੇ ਦੇ ਕੱਪੜੇ। ਜਦੋਂ ਇਥੋਂ ਤੁਰੇ ਨੇ, ਮੇਰੇ ਸਤਿਗੁਰੂ ਕੋਲ ਦੋ ਚਾਦਰਾਂ ਨੇ, ਇੱਕ ਲੱਕ ਤੇ ਇੱਕ ਉੱਤੇ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਕਿਉਂ ਚੱਲੇ ਭਾਈ? ਯਾਦ ਰੱਖਿਓ, ਵਹੀਂ ਤੋਂ ਨਿਕਲ ਕੇ ਚੱਲੇ ਨੇ। ਇਸ ਗੱਲ ਨੂੰ ਅਸੀਂ ਸਮਝੀਏ ਤੇ ਮੇਰਾ ਖਿਆਲ ਏ ਅਸਲੀ ਪ੍ਰਚਾਰ ਵੀ ਉਦਣ ਸ਼ੁਰੂ ਹੁੰਦਾ ਜਿੱਦਣ ਰੱਬ ਥਾਪੜਾ ਦੇ ਕੇ ਅੰਦਰ ਕੁਝ ਦਾਤ ਦੇ ਦੇ। ਦਾਤ ਤੋਂ ਬਿਨਾਂ ਤਾਂ ਕੇਵਲ ਫੋਕੀਆਂ ਗੱਲਾਂ ਨੇ। ਹਜ਼ੂਰ ਵਹੀਂ ਤੋਂ ਨਿਕਲੇ ਨੇ, ਇਉਂ ਕਹਿ ਲੋ ਕਿ ਅੰਦਰ ਚਸ਼ਮਾ ਫੁੱਟ ਗਿਆ ਤੇ ਜਿਹੜਾ ਅੰਮ੍ਰਿਤ ਦਾ ਚਸ਼ਮਾ ਅੰਦਰੋਂ ਫਟਿਆ, ਮੇਰਾ ਗੁਰੂ ਨਾਨਕ ਸਾਹਿਬ ਚਾਹੁੰਦਾ ਹੁਣ ਇਸ ਚਸ਼ਮੇ ਵਿੱਚੋਂ ਮਾਰੂਥਲ ਦੀ ਤਰ੍ਹਾਂ ਭੁੱਜਦੇ ਹੋਏ ਲੋਕਾਂ ਨੂੰ ਸਕੂਨ ਮਿਲੇ। ਪਰ ਫਰਕ ਇਹਨਾਂ ਕਿ ਖੂਹ ਵਿੱਚ ਪਾਣੀ ਆਉਂਦਾ ਤੇ ਪਿਆਸਿਆਂ ਨੂੰ ਖੂਹ ਕੋਲ ਜਾਣਾ ਪੈਂਦਾ। ਮੇਰਾ ਬਾਬਾ ਖੂਹ ਵਰਗਾ ਭੰਡਾਰਾ ਪੈਦਾ ਕਰਕੇ ਪਿਆਸਿਆਂ ਦੇ ਦਰਵਾਜ਼ੇ ਤੇ ਚਲਾ ਗਿਆ, ਪਿਆਸਿਆਂ ਦੇ ਬੂਹਿਆਂ ਤੇ ਗਏ। ਅੰਦਰੋਂ ਚਸ਼ਮਾ ਫੁੱਟਿਆ, ਹਜ਼ੂਰ ਤੁਰੇ ਨੇ। ਜਿਵੇਂ ਮਿਰਗ ਦੀ ਨਾਭੀ ਵਿੱਚੋਂ ਨਾਪਾ ਨਿਕਲਦਾ ਖੁੱਲਦਾ, ਉਹਦੀ ਸੁਗੰਧੀ ਚਾਰ ਚਵੇਰੇ ਫੈਲਦੀ ਏ। ਪਰ ਯਾਦ ਰੱਖਿਓ, ਉਹਨੂੰ ਸੁਗੰਧੀ ਦਾ ਪਤਾ ਨਹੀਂ ਰਹਿੰਦਾ, ਪਰ ਮੇਰੇ ਗੁਰੂ ਦੇ ਅੰਦਰ ਜਦੋਂ ਉਹ ਨਾਪਾ ਖੁੱਲਦਾ, ਉਹ ਸੁਗੰਧੀ ਬਖੇਰਨ ਲਈ ਸੰਸਾਰ ਵੱਲ ਤੁਰੇ ਨੇ। ਹਜ਼ੂਰ ਅੰਦਰ ਇੱਕ ਸੂਰਜ ਚੜਿਆ ਤੇ ਸੂਰਜ ਦੀਆਂ ਕਿਰਨਾਂ ਲੈ ਕੇ ਹਨੇਰੇ ਵਿੱਚ ਡੁੱਬੇ ਲੋਕਾਂ ਕੋਲ ਗਏ ਨੇ। ਤੇ ਸ਼ਾਇਦ ਇਸੇ ਨੂੰ ਭਾਈ ਸਾਹਿਬ ਨੇ ਕਿਹਾ ਸੀ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ। ਹਜ਼ੂਰ ਤੁਰਨ ਲੱਗੇ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਬੇਬੇ ਨਾਨਕੀ ਖੁਸ਼ ਹੈ, ਉਹਨੂੰ ਪਤਾ ਮੇਰਾ ਵੀਰ ਕੇਵਲ ਇੱਕ ਖਿੱਤੇ ਤੱਕ ਬੰਨ ਕੇ ਨਹੀਂ ਆਪਾਂ ਰੱਖਾਂਗੇ। ਪਿਛਲੇ ਦਿਨ ਮਨ ਚ ਆਇਆ ਦਸਵੇਂ ਪਾਤਸ਼ਾਹ ਤੇ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ, ਆਦਿ ਗੁਰੂ ਜੀ ਦੀ ਜਨਮ ਭੂਮੀ ਪੰਜਾਬ ਹੈ, ਪਰ ਕਰਮ ਭੂਮੀ ਜ਼ਿਆਦਾ ਪੰਜਾਬ ਨਹੀਂ। ਜਨਮ ਭੂਮੀ ਪੰਜਾਬ ਤੇ ਕਰਮ ਭੂਮੀ ਤਾਂ ਅਸੀਂ ਅੱਜ ਤੱਕ ਲੱਭ ਹੀ ਨਹੀਂ ਸਕੇ, ਕਿੱਥੇ ਕਿੱਥੇ ਗੁਰੂ ਗਿਆ ਕਿਸੇ ਨੂੰ ਕੀ ਪਤਾ। ਜੇ ਕਰਮ ਭੂਮੀ ਦੀ ਗੱਲ ਕਰੀਏ, ਮੈਂ ਉਸ ਦਿਨ ਅਰਜ਼ ਕੀਤੀ ਸੀ ਨਕਸ਼ੇ ਤੇ ਲਿਖਿਆ ਇੰਨੇ ਕੋ ਚੱਲੇ, ਪਰ ਆਹ ਕੌਣ ਲੱਭੇਗਾ ਕਿ ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਪਾਤਾਲਾ ਆਕਾਸ਼ ਲੱਖ ਅੱਖ ਫੁਰਕ ਵਿਚ ਸਭ ਦਿਖਲਾਈ ਇਹ ਕੌਣ ਲੱਭੇਗਾ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੋਂ ਤੱਕ ਆਹੀ ਉਹਨਾਂ ਨੇ ਜਨਮ ਭੂਮੀ ਪੰਜਾਬ ਪਰ ਕਰਮ ਭੂਮੀ ਦਾ ਤਾਂ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਥਾਵਾਂ ਤੇ ਗਏ ਪਰ ਕਲਗੀ ਵਾਲੇ ਸੱਚੇ ਪਾਤਸ਼ਾਹ ਉਹਨਾਂ ਦੀ ਜਨਮ ਭੂਮੀ ਵੀ ਬਾਹਰ ਤੇ ਅੰਤਲਾ ਵੇਲਾ ਵੀ ਬਾਹਰ ਪਰ ਕਰਮ ਭੂਮੀ ਉਹਨਾਂ ਪੰਜਾਬ ਨੂੰ ਬਣਾਇਆ ਅਸਚਰਜ ਹੀ ਖੇਡੀਏ ਨਾ ਉਂਝ ਵੈਸੇ ਮਨ ਚ ਆਇਆ ਕੈਸਾ ਕੌਤਕ ਗੁਰੂ ਅਸਲ ਵਿਚ ਖੱਦਾਂ ਚ ਨਹੀਂ ਸੀ ਬਣਨਾ ਚਾਹੁੰਦਾ ਮਤ ਸਮਝ ਕੇ ਆ ਖਿੱਤਾ ਆ ਹੱਦ ਆ ਖੇਤਰ ਹੀ ਮੇਰਾ ਮੇਰੇ ਗੁਰੂ ਨੇ ਜਿਹੜੇ ਅੰਦਰ ਦੀ ਰੁਖਾਨੀਅਤ ਦਿੱਤੀ ਏ ਕਹਿਣ ਲੱਗੇ ਸਿੱਖਾ ਤੂੰ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਕੇਵਲ ਖਿੱਤੇ ਤੱਕ ਸਹਿਮ ਸੀਮਤ ਨਾ ਰਹੀ ਜਿੱਥੇ ਅਕਾਲ ਪੁਰਖ ਹੈ ਉਥੇ ਹੀ ਸਿੱਖ ਦਾ ਨਿਵਾਸ ਹੈ ਹੱਦ ਚ ਨਹੀਂ ਬੰਨਿਆ ਬੇਖੱਦ ਭਾਈ ਮਰਦਾਨਾ ਸਾਹਿਬ ਨਾਲ ਸੁਲਤਾਨਪੁਰ ਤੋਂ ਤੁਰੇ ਜੀ ਅੱਜ ਜੋੜੀ ਤੁਰੀ ਦੌਲਤ ਖਾਂ ਵੇਖਦਾ ਕਿ ਮੋਦੀ ਆਇਆ ਸੀ ਪਰ ਜਿੰਦ ਪੀਰ ਉਹਨੂੰ ਕਰ ਗਿਆ ਵਿਦਿਆ ਕੀਤਾ ਸੁਲਤਾਨਪੁਰ ਤੋਂ ਬਿਆਸ ਪਾਰ ਕੀਤਾ ਸੰਖੇਪ ਚ ਮੈਂ ਬੇਨਤੀ ਕਰਨੀ ਬਿਆਸ ਦੇ ਕਿਨਾਰੇ ਜਿੱਥੇ ਅੱਜ ਗੋਇੰਦਵਾਲ ਬੌਲੀ ਸਾਹਿਬ ਹੈ ਇੱਥੇ ਸੱਚੀ ਸਰਕਾਰ ਰੁਕੇ ਤਿੰਨ ਰਾਤਾਂ ਤੇ ਤਿੰਨ ਦਿਨ ਕੀਰਤਨ ਗੋਇੰਦਵਾਲ ਸਾਹਿਬ ਦੀ ਥਾਂ ਤੇ ਹੋਇਆ ਜੇ ਸ਼ਹਿਰ ਨਹੀਂ ਸੀ ਵਸਿਆ ਗਿਆਨੀ ਗਿਆਨ ਸਿੰਘ ਲਿਖਦੇ ਨੇ ਤਿੰਨ ਰਾਤਾਂ ਤਿੰਨ ਦਿਨ ਸ਼ਬਦ ਗਾਏ ਗਏ ਕੀਰਤਨ ਹੋਇਆ ਲਗਾਤਾਰ ਤੇ ਜਦੋਂ ਅੱਗੇ ਤੁਰ ਲੱਗੇ ਧਰਤੀ ਨੂੰ ਵੇਖ ਕੇ ਕਹਿਣ ਲੱਗੇ ਮਰਦਾਨਿਆਂ ਮਹਾਂਪੁਰਖ ਆਏਗਾ ਵਸਦੀ ਹੋਵੇਗੀ ਵਸੇਗੀ ਗੋਇੰਦਵਾਲ ਤੋਂ ਫਤਿਹਾਬਾਦ ਗਏ ਉਸ ਤੋਂ ਬਾਅਦ ਸੱਚੀ ਸਰਕਾਰ ਜਿਸ ਥਾਂ ਨੂੰ ਅੱਜ ਪੂਰਾ ਸਿੱਖ ਜਗਤ ਝੁਕਦਾ ਹਰਿਮੰਦਰ ਸਾਹਿਬ ਵਾਲੀ ਥਾਂ ਜਿਸ ਥਾਂ ਤੇ ਦੁੱਖ ਭੰਜਨੀ ਬੇਰੀ ਆਪਾਂ ਕਹਿੰਦੇ ਹਾਂ ਇੱਥੇ ਪਾਣੀ ਦੀ ਇੱਕ ਢਾਬ ਸੀ 12 ਮਹੀਨੇ ਪਾਣੀ ਨਿਰਮਲ ਰੁਕਿਆ ਰਹਿੰਦਾ ਸੀ ਸਾਧੂ ਸੰਤ ਰਿਖੀ ਲੋਕ ਇੱਥੇ ਗਰਮੀਆਂ ਚ ਆ ਕੇ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਨੀ ਸੱਚੀ ਸਰਕਾਰ ਦੇ ਚਰਨ ਇੱਥੇ ਪਏ ਰਬਾਬ ਵਜਾਈ ਕੀਰਤਨ ਹੋਇਆ ਨਾਲ ਸੁਲਤਾਨਵਿੰਡ ਪਿੰਡ ਦਾ ਇੱਕ ਜ਼ਿਮੀਦਾਰ ਉਹਦਾ ਨਾਮ ਵੈਸੇ ਤਾਰਾ ਲਿਖਿਆ ਤਾਰਾ ਜ਼ਿਮੀਦਾਰ ਉਹਦੇ ਬੇਟੇ ਦਾ ਧਮਾਨ ਸੀ ਧਮਾਨ ਸ਼ਬਦ ਅਸੀਂ ਪੰਜਾਬ ਵਾਲੇ ਸਮਝਦੇ ਉਹਦੇ ਬੇਟੇ ਦਾ ਧਮਾਨ ਸੀ ਉਹ ਪ੍ਰਸ਼ਾਦ ਪਾਣੀ ਲੈ ਕੇ ਆਇਆ ਵਿਦਵਾਨ ਕਹਿੰਦੇ ਨੇ ਦੇਗ ਤਿਆਰ ਕੀਤੀ ਤੇ ਉਸ ਤਾਰੇ ਜ਼ਿਮੀਦਾਰ ਨੇ ਸੇਵਾ ਕੀਤੀ ਹਜ਼ੂਰ ਨੂੰ ਪ੍ਰਸ਼ਾਦ ਪਾਣੀ ਛਕਾਇਆ ਤੇ ਕਹਿਣ ਲੱਗਾ ਸੰਤ ਜੀ ਤੁਹਾਡੇ ਬੋਲ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਤੁਸੀਂ ਗਾਉਂਦੇ ਹੋ ਤੇ ਅੰਦਰ ਨੂੰ ਰਸ ਆਉਂਦਾ ਕੁਝ ਦਿਨ ਇੱਥੇ ਰੁਕ ਕਿਉਂ ਨਹੀਂ ਜਾਂਦੇ ਹੱਸ ਕੇ ਕਹਿਣ ਲੱਗੇ ਕੁਝ ਦਿਨ ਹੀ ਸਦਾ ਲਈ ਇਸੇ ਧਰਤੀ ਤੇ ਰੁਕ ਜਾਵਾਂਗੇ ਨਾਲ ਸ਼ਬਦ ਕਹਿ ਮਰਦਾਨਿਆ ਉਥੇ ਕਿਹਾ ਸੀ ਮਹਾਂਪੁਰਖ ਆਵੇਗਾ ਵਸਦੀ ਹੋਵੇਗੀ ਇੱਥੇ ਸਮਾਂ ਆਏਗਾ ਭੋਗ ਤੇ ਮੋਖ ਦੇ ਪ੍ਰਵਾਹ ਚੱਲਣਗੇ ਜਿਹਨੂੰ ਪੇਟ ਦੀ ਰੋਟੀ ਨਾ ਮਿਲੇਗੀ ਉਹਨੂੰ ਭੋਗ ਪਦਾਰਥ ਮਿਲਣਗੇ ਤੇ ਜਿਹੜਾ ਮੁਕਤੀ ਦਾ ਮੁਤਲਾਸ਼ੀ ਹੋਵੇਗਾ ਇਸ ਅਸਥਾਨ ਤੇ ਬੰਧਨ ਕੱਟੇ ਜਾਣਗੇ ਕਿਉਂਕਿ ਸ਼ਬਦ ਦਾ ਵਾਸਾ ਹੈ ਕੀਰਤਨ ਦਾ ਵਾਸਾ ਹੈ ਹਜ਼ੂਰ ਤੁਰੇ ਸੰਖੇਪ ਜੀ ਮੈਂ ਬੇਨਤੀ ਕਰਾਂ ਸੈਦਪੁਰ ਜਾ ਪਹੁੰਚੇ ਜਿਹਨੂੰ ਅਸੀਂ ਐਮਨਾਬਾਦ ਅੱਜ ਕੱਲ ਕਹਿੰਦੇ ਕਿੱਥੇ ਗਏ ਉਥੋਂ ਦਾ ਜਿਹੜਾ ਨਵਾਬ ਸੀ ਜਾਂ ਹਾਕਮ ਕਹਿ ਲਈਏ ਉਹਦਾ ਨਾਮ ਸੀ ਜ਼ਾਲਮ ਖਾਂ ਉਹਦੇ ਦੀਵਾਨ ਦਾ ਨਾਮ ਸੀ ਮਲਕ ਭਾਗੋ ਮਲਕ ਭਾਗੋ ਅਸਲ ਚ ਦੀਵਾਨ ਸੀ ਤੇ ਮੇਰੇ ਮਨ ਚ ਇੱਕ ਹੋਰ ਵੀ ਆਉਂਦਾ ਕਿ ਮਲਕ ਵੀ ਇੱਕ ਪਦਵੀ ਹੈ ਖੈਰ ਦੀਵਾਨ ਲਿਖਿਆ ਉਹਨਾਂ ਨੇ ਸਤਿਗੁਰੂ ਪਿੰਡ ਚ ਨਹੀਂ ਪਿੰਡ ਤੋਂ ਬਾਹਰ ਵਾਲੇ ਪਾਸੇ ਜਿੱਥੇ ਵਰਨ ਵੰਡ ਦੇ ਮੁਤਾਬਕ ਸ਼ੂਦਰਾਂ ਦੀਆਂ ਝੁੱਗੀਆਂ ਘਰ ਬਣੇ ਸਨ ਮੇਰੇ ਸੱਚੇ ਪਾਤਸ਼ਾਹ ਇੱਕ ਕੱਖਾਂ ਦੀ ਕੁੱਲੀ ਸਾਹਮਣੇ ਜਾ ਕੇ ਖਲੋ ਗਏ ਕੱਚਾ ਜਿਹਾ ਘਰ ਕਹਿ ਲਾਂ ਉਹਦੇ ਘਰ ਦੇ ਅੱਗੇ ਲੱਕੜ ਦਾ ਇੱਕ ਖੜਕਾਨਾ ਬੂਹਾ ਜਿਹਾ ਲੱਗਾ, ਸਾਹਮਣੇ ਖਲੋ ਗਏ, ਮਰਦਾਨਾ ਨਾਲ ਹੈ, ਆਵਾਜ਼ ਦਿੱਤੀ ਬਾਹਰ ਖਲੋਤਿਆਂ, ਲਾਲੋ ਘਰੇ ਹੁਣ ਤੁਸੀਂ ਇੱਥੇ ਕਦੀ ਰੁਕੋ। ਜਿੰਨਾ ਵੀ ਅਸੀਂ ਇਤਿਹਾਸ ਵਾਚਿਆ ਕਿਤੇ ਭਾਈ ਲਾਲੋ ਦਾ ਪਹਿਲਾਂ ਜ਼ਿਕਰ ਆਇਆ? ਤਲਵੰਡੀ ਚ ਕੋਈ ਪਤਾ ਨੀ, ਸੁਲਤਾਨਪੁਰ ਕੋਈ ਪਤਾ ਨੀ, ਬਾਬੇ ਦੇ ਨੇੜੇ ਕੋਈ ਪਤਾ ਨੀ। ਪਰ ਇੱਕ ਗੱਲ ਜ਼ਰੂਰ ਹੈ, ਲੋਕਾਂ ਚ ਚਰਚਾ ਜ਼ਰੂਰ ਚੱਲ ਪਈ ਸੀ ਵੀ ਨਾਨਕ ਨਾਂ ਦਾ ਤਪਾ ਇੱਕ ਮੁਸ਼ਕਿਆ ਹੈ, ਮੁਸ਼ਕਿਆ ਦਰਤ ਹੈ, ਜਿਹਦੇ ਵਿੱਚੋਂ ਨਾਮ ਦੀ ਸੁਗੰਧੀ ਆਉਣ ਲੱਗ ਪਵੇ। ਹਜ਼ੂਰ ਗਏ, ਦੇਖੋ ਉਹਨੇ ਬੁਲਾਇਆ ਵੀ ਨਹੀਂ, ਜਿਹੜੇ ਬੁਲਾਉਂਦੇ ਰਹੇ ਉਹਨਾਂ ਦੇ ਕੋਲ ਨਹੀਂ ਜਾਣਾ। ਹਜ਼ੂਰ ਉਹਦੇ ਘਰ ਗਏ, ਕਿਉਂ ਗਏ? ਬਸ ਇਹ ਗੱਲ ਚੇਤੇ ਰੱਖਿਓ, ਜਿਸ ਬੰਦੇ ਨੇ ਦੋ ਗੱਲਾਂ ਤੇ ਪਹਿਰਾ ਦੇ ਦਿੱਤਾ ਉਹਦੇ ਘਰ ਵਿੱਚ ਰੱਬ ਤੇ ਗੁਰੂ ਖੁਦ ਚੱਲ ਕੇ ਆਉਂਦਾ, ਇੱਕ ਪਰਾਏ ਧਨ ਤੇ ਇੱਕ ਪਰਾਏ ਤਨ ਤੇ। ਪਰਾਏ ਤਨ ਤੋਂ ਬਚ ਜਾਏ ਤੇ ਪਰਾਏ ਧਨ ਤੋਂ ਬਚ ਜਾਏ ਉਹਨੂੰ ਗੁਰੂ ਨੇ, ਭਾਵੇਂ ਨਾਮਦੇਵ ਜੀ ਨੇ ਕਿਹਾ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ। ਜਿਹੜਾ ਇਹਨਾਂ ਚੀਜ਼ਾਂ ਤੇ ਦੋ ਗੱਲਾਂ ਤੇ, ਦੇਖੋ ਇੱਥੇ ਨਾਮ ਦੀ ਗੱਲ ਕੋਈ ਨਹੀਂ ਕੀਤੀ, ਪਰ ਧਨ ਪਰ ਦਾਰਾ ਪਰ ਹਰੀ। ਜਦੋਂ ਬੰਦੇ ਦੀ ਨੀਯਤ ਸਾਫ਼ ਹੋਵੇ, ਨੀਯਤ ਰਾਸ ਹੋਵੇ, ਸੱਚ ਜਾਣੋ ਬਾਬਾ ਦਰਵਾਜ਼ੇ ਖੜਕਾ ਕੇ ਖੁਦ ਘਰ ਆ ਜਾਂਦਾ ਹੈ। ਸ਼ਾਇਦ ਤਾਂ ਹੀ ਬਾਬਾ ਜੀ ਨੇ ਬਾਣੀ ਚ ਕਿਹਾ ਕਿ ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼। ਤਾਂ ਹੀ ਗੁਰੂ ਜੀ ਨੇ ਕਿਹਾ ਕਾਏ ਪਟੋਲਾ ਪਾੜਦੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਯਤ ਰਾਸ ਕਰੇ। ਪਿਆਰੇ ਉਹਦੀ ਨੀਯਤ ਰਾਸ ਸੀ। ਕਿਰਤੀ ਬੰਦਾ ਹੈ, ਕਿਰਤ ਕਰਦਾ ਹੈ ਆਪਣੀ। ਦਰਵਾਜ਼ੇ ਤੇ ਖਲੋ ਗਏ, ਆਵਾਜ਼ ਦਿੱਤੀ ਲਾਲੋ ਘਰੇ, ਅੰਦਰੋਂ ਆਵਾਜ਼ ਆਈ ਖਾਂ ਘਰ ਆ, ਤੁਸੀਂ ਕੌਣ? ਕਿਉਂਕਿ ਆਵਾਜ਼ ਅੱਜ ਪਹਿਲੀ ਵਾਰ ਕੰਨਾਂ ਚ ਪਈ, ਲਾਲੋ ਮੁਸਾਫਰ ਆ। ਅੰਦਰੋਂ ਆਵਾਜ਼ ਆਈ ਮੁਸਾਫਰ, ਤੁਸੀਂ ਇਕੱਲੇ ਮੁਸਾਫਰ ਨਹੀਂ, ਇਹ ਦੁਨੀਆ ਹੀ ਮੁਸਾਫਰ ਖਾਨਾ ਹੈ। ਕਹਿਣ ਲੱਗੇ ਲਾਲੋ ਤੇਰੇ ਵਰਗੇ ਮੁਸਾਫਰਾਂ ਨੂੰ ਖਮ ਸਫਰ ਬਣਾਉਣਾ ਆ। ਉੱਠਿਆ, ਦਰਵਾਜ਼ਾ ਖੋਲਿਆ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੂਹੇ ਚ ਖਲੋਤੇ। ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਕਈ ਵਾਰੀ ਟੁੰਬਦੇ ਨੇ ਅੰਦਰ ਨੂੰ। ਉਹ ਕਹਿੰਦਾ ਤੂੰ ਸਿੱਖਾਂ ਕਿਤੇ ਜਪ ਤਪ ਦੇ ਹੰਕਾਰ ਚ ਨਾ ਪੁੱਜੀ ਜਾਈ। ਅਸੀਂ ਬਾਬੇ ਨਾਨਕ ਦੇ, ਬਾਬਾ ਨਾਨਕ ਸਾਡਾ, ਗੁਰੂ ਨਾਨਕ ਸਾਡਾ। ਕਹਿਣ ਲੱਗੇ ਉਸ ਸ਼ੋ ਨੱਡੜੇ ਦਾ ਕੋਈ ਪਤਾ ਨਹੀਂ, ਹੂੰ ਕਦੀ ਕਿੱਲੇ ਘੜਨ ਵਾਲਿਆਂ ਦੇ ਬੂਹੇ ਖੜਕਾ ਕੇ ਜਾ ਪੈਂਦਾ ਤੇ ਕਦੀ ਮੁਰਦੇ ਤਰਨ ਵਾਲਿਆਂ ਦੀਆਂ ਕੁੱਲੀਆਂ ਵਿੱਚ ਤੇ ਕਦੀ ਕੋੜ ਦੇ ਮਾਰਿਆਂ ਹੋਇਆ ਕੋਲ ਰਾਤ ਕੀਰਤਨ ਕਰੀ ਜਾਂਦਾ। ਤੂੰ ਕਾਹਦਾ ਮਾਣ ਪਿਆ ਕਰਨਾ? ਤੇ ਸੱਚ ਹੈ ਨਾ, ਗੁਰੂ ਤਰਸ ਦਾ ਘਰ ਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਰਵਾਜ਼ਾ ਖੋਲਿਆ ਉਹਨੇ ਦੇਖਿਆ ਸੱਚੀ ਸਰਕਾਰ। ਪਤਾ ਉਹਦੇ ਕੰਨਾਂ ਚ ਸੋਏ ਸੀ ਵੀ ਨਾਨਕ ਤਪਾ, ਕਿਉਂਕਿ ਚਰਚਾ ਫਕੀਰਾਂ ਚ ਹੋਣ ਲੱਗ ਪਈ, ਦਰਵੇਸ਼ਾਂ ਚ। ਦੌਲਤ ਖਾਂ ਵਰਗੇ ਨੂੰ ਇਹ ਸ਼ਬਦ ਕਹਿਦੇ ਨੇ, ਮਸੀਤ ਵੀ ਚਰਚਾ ਆਉਣੀ, ਉਹ ਗੱਲ ਕੋਈ ਰੁਕਣੀ ਸੀ। ਦੇਖਿਆ ਹਜ਼ੂਰ ਨੂੰ ਗੁਰੂ ਨਾਨਕ ਸਾਹਿਬ, ਭਾਈ ਲਾਲੋ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਮੇਰੇ ਗਰੀਬ ਦੇ ਘਰ? ਕਹਿਣ ਲੱਗੇ ਖਾਂ ਲਾਲੋ ਤੇਰੇ ਘਰ ਚ ਰਹਿਣ ਆਏ ਆ। ਅੰਦਰ ਲੈ ਗਿਆ। ਸੱਚੀ ਸਰਕਾਰ ਨੇ ਦੇਖੋ ਕਿੱਡੀ ਵੱਡੀ ਕਿਰਪਾਲਤਾ ਕਰ ਦਿੱਤੀ। ਇੱਕ ਪਾਸੇ ਮਲਕ ਭਾਗੋ ਦੇ ਪੁੱਤਰ ਦਾ ਵਿਆਹ ਸੀ, ਕੁਝ ਵਿਦਵਾਨ ਕਹਿੰਦੇ ਨੇ ਉਹਦੀ ਖੁਸ਼ੀ ਚ ਬ੍ਰਹਮ ਭੋਜ ਸੀ, ਤੇ ਦੂਜੇ ਪਾਸੇ ਲੱਕੜਾਂ ਘੜਨ ਵਾਲਾ, ਇੱਕ ਬਾਢੀ ਇੱਕ ਬੇਢੀ। ਹਜ਼ੂਰ ਉਹਦੇ ਘਰ ਚ ਆਏ ਤੇ ਸ਼ਬਦ ਕਿਹਾ ਲਾਲੋ ਭੁੱਖ ਲੱਗੀ ਏ ਕੁਝ ਸ਼ਿਕਾਹ। ਉੱਥੇ ਕਿਹੜੀ ਬਾਬੇ ਨੂੰ ਭੁੱਖ ਪਾਈ? ਗੁਰੂ ਇਹ ਦੱਸਣਾ ਚਾਹੁੰਦੇ ਸਨ ਕਿ ਜਿਨ੍ਹਾਂ ਕਿਰਤੀ ਬੰਦਿਆਂ ਨੂੰ ਤੁਸੀਂ ਪਿੰਡ ਤੋਂ ਬਾਹਰ ਕੱਢ ਕੇ ਸ਼ੂਦਰ ਕਹਿੰਦੇ ਹੋ, ਖੂਹਾਂ ਤੋਂ ਪਾਣੀ ਨਹੀਂ ਭਰਨ ਦਿੰਦੇ, ਮੈਂ ਉਹਦੇ ਘਰ ਉਹਦੇ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਾਂ। ਇੱਕ ਕ੍ਰਾਂਤੀ ਸੀ। ਉਹਦੀ ਘਰਵਾਲੀ ਬੜੀ ਸੰਤੋਖੀ ਸੀ। ਜਨਮ ਸਾਖੀ ਚ ਵੀ ਲਿਖਿਆ ਕਿ ਭਾਈ ਲਾਲੋ ਜੀ ਉਹਨਾਂ ਦੀ ਇੱਕ ਬੇਟੀ ਵੀ ਸੀ। ਇਹ ਘਟੌੜਾ ਕਾਸਟ ਦੇ ਸਨ। ਇਹ ਵੀ ਲਿਖਿਆ ਕਿ ਭਾਈ ਸਾਹਿਬ ਭਾਈ ਲਾਲੋ ਜਦੋਂ ਉਹਨੂੰ ਕਿਹਾ ਵੀ ਤੇਰੇ ਘਰ ਛਕਣਾ ਪ੍ਰਸ਼ਾਦ ਪਾਣੀ ਤੇ ਸੋਚੀ ਪੈ ਗਏ ਤੇ ਇਤਿਹਾਸ ਨੇ ਲਿਖਿਆ ਲਾਲੋ ਸਾਧ ਬੜਾ ਸੰਤੋਖੀ ਧਰਮ ਕਿਰਤ ਕਰ ਕਾਇਆ ਪੋਖੀ। ਸਾਧ ਸ਼ਬਦ ਵਰਤਿਆ ਸੰਤੋਖੀ ਬੰਦਾ ਸਾਦੇ ਮੁਰਾਦੇ ਕੱਪੜੇ ਘਰ ਵਾਲੀ ਬੜੀ ਸਿਆਣੀ ਪਤੀ ਦਾ ਅਦਬ ਕਰਦੀ ਏ ਆਵਾਜ਼ ਦੇਖ ਕੇ ਕਹਿਣ ਲੱਗੇ ਭਾਗਾਂ ਵਾਲੀਏ ਦੇਖ ਅੱਜ ਤਰੁੱਠੀ ਪਰਮਾਤਮਾ ਤਪਾ ਨਾਨਕ ਸਾਡੇ ਘਰ ਆ ਗਿਆ। ਕੁਛ ਛਕਣਾ ਚਾਹੁੰਦੇ ਨੇ ਕਹਿੰਦੇ ਨੇ ਕਾਲੀ ਨਲ ਗਈ ਬਾਹਰੋਂ ਸਾਗ ਤੋੜਿਆ ਅਲੂਣਾ ਸਾਗ ਬਣਾਇਆ ਅਸੀਂ ਕੋਧਰੇ ਦੀ ਰੋਟੀ ਕਹਿੰਦੇ ਹਾਂ ਕੋਈ ਬਾਜਰੇ ਦੀ ਰੋਟੀ ਕਹਿੰਦਾ ਮੁੱਖ ਦੀ ਗੱਲ ਕੀ ਜੋ ਕੋਈ ਸਾਧ ਮੁਰਾਦਾ ਉਹਦੇ ਘਰ ਸੀ ਨਾ ਉਹਨੇ ਪਰੋਸ ਦਿੱਤਾ ਤੇ ਉਹ ਉਹਦੇ ਮਨ ਚ ਆਇਆ ਕਿ ਚੌਂਕਾ ਤਿਆਰ ਕਰਾਂ ਕਿ ਜਿੱਥੇ ਪ੍ਰਸ਼ਾਦ ਛਕਾਣਾ ਜਦੋਂ ਘਰ ਵਾਲੀ ਨੂੰ ਕਹਿੰਦਾ ਚੌਂਕਾ ਤਿਆਰ ਕਰੋ ਸੰਤ ਜੀ ਲਈ ਹਜ਼ੂਰ ਕਹਿੰਦੇ ਨੇ ਵੇ ਲਾਲੋ ਸਾਰੀ ਧਰਤੀ ਸਾਡਾ ਚੌਂਕਾ ਇੱਕ ਚੌਂਕਾ ਥੋੜਾ ਕੋਈ ਬਸ ਮੈਨੂੰ ਇੱਕ ਗੱਲ ਇੱਥੇ ਜੋ ਕਹਿਣੀ ਹੈ ਗੁਰਮਖੋ ਮੇਰਾ ਗੁਰੂ ਗਰੀਬ ਨਿਵਾਜ ਹੈ ਤੇ ਰਾਤ ਮੈਂ ਇੱਥੇ ਪ੍ਰਕਰਨ ਛੱਡਿਆ ਸੀ ਜਦੋਂ ਹਜ਼ੂਰ ਉਹਦੇ ਚੌਂਕੇ ਚ ਬੈਠੇ ਨੇ ਤੇ ਚੌਂਕਾ ਤੁਸੀਂ ਸਮਝਦੇ ਹੋ ਜਿੱਥੇ ਬੀਬੀਆਂ ਰੋਟੀ ਪਕਾਉਂਦੀਆਂ ਨੇ ਤੇ ਚੌਂਕੇ ਵਿੱਚ ਉਹ ਹੀ ਬੈਠਦਾ ਜਿਹਦੇ ਨਾਲ ਅੱਤ ਦਾ ਨੇਹ ਹੋਵੇ ਚੁੱਲ੍ਹੇ ਸਾਹਮਣੇ ਚੌਂਕੇ ਚ ਜਾ ਬੈਠੇ ਤੇ ਜਦੋਂ ਪ੍ਰਸ਼ਾਦ ਛਕਣ ਦੀ ਗੱਲ ਆਈ ਉਹਨੇ ਪਰੋਸਿਆ ਮਰਦਾਨਾ ਦੇਖਦਾ ਕੀ ਖੇਡਾਂ ਤੇ ਭਾਈ ਲਾਲੋ ਨੂੰ ਕਹਿਣ ਲੱਗੇ ਇਕੱਲੇ ਨਹੀਂ ਤੁਸੀਂ ਵੀ ਆ ਜਾਓ ਆਪਾਂ ਰਲ ਕੇ ਛਕਣੇ। ਉਸ ਬੰਦੇ ਦਾ ਅੰਦਰ ਕਿੰਨਾ ਭਾਵਨਾ ਨਾਲ ਭਿੱਜਾ ਕਿੰਨਾ ਸ਼ੁਕਰ ਉਪਜਿਆ ਹੋਵੇਗਾ ਜਦੋਂ ਚੌਂਕੇ ਚ ਬੈਠੇ ਭੋਜਨ ਪ੍ਰਸ਼ਾਦ ਛਕਣ ਲੱਗੇ ਭਾਈ ਮਰਦਾਨੇ ਨੇ ਕੋਰ ਤੋੜੀ ਇੱਕ ਬੁਰਕੀ ਤੋੜੀ ਕਰੜੀ ਬੜੀ ਤੇ ਮਨ ਚ ਫੁਰਨਾ ਬਣਿਆ ਇਹਦੀਆਂ ਇਹ ਹੀ ਜਾਣੇ ਪਤਾ ਨੀ ਜਿੱਥੇ ਇੰਨਾ ਕੁਝ ਮਿਲਦਾ ਉੱਥੇ ਜਾਂਦਾ ਨੀ ਜਿੱਥੇ ਇੰਨਾ ਕੁਝ ਨਹੀਂ ਉੱਥੇ ਆਪ ਲਿਆ ਕੇ ਮੰਗ ਕੇ ਛਕਾਉਂਦਾ ਕਹਿੰਦਾ ਤੇਰੀਆਂ ਤੂੰ ਹੀ ਜਾਣੇ। ਸਤਿਗੁਰੂ ਬੁੱਝ ਗਏ ਕਹਿਣ ਲੱਗੇ ਮਰਦਾਨਿਆ ਕੋਰ ਮੂੰਹ ਚ ਪਾ ਅੰਮ੍ਰਿਤੀ ਬੁਰਕੀ ਮੂੰਹ ਚ ਪਾ ਅੰਮ੍ਰਿਤ ਹੈ। ਭਾਈ ਮਰਦਾਨੇ ਨੇ ਬੁਰਕੀ ਪਾਈ ਤੇ ਛਕ ਕੇ ਇੱਕ ਕੋਰ ਕਹਿੰਦਾ ਵਾਹ ਬਾਬਾ ਬਹੁਤ ਕੁਝ ਛਕਿਆ ਪਰ ਇਹੋ ਜਿਹਾ ਅੰਮ੍ਰਿਤ ਕਿਤੋਂ ਨਾ ਮਿਲਿਆ। ਕਹਿੰਦੇ ਇਹਦੇ ਵਿੱਚ ਇਹਦੀ ਕਿਰਤ ਹੈ ਇਹਦੀ ਭਾਵਨਾ ਹੈ। ਉਧਰ ਹਜ਼ੂਰ ਪ੍ਰਸ਼ਾਦਾ ਛਕਦੇ ਪਏ ਨੇ ਲਾਲੋ ਮੇਰੀ ਸੱਚੀ ਸਰਕਾਰ ਦਾ ਮੁੱਖ ਦੇਖਦਾ ਇਹ ਮੇਰੇ ਅੰਦਰ ਦਾ ਵਲਵਲਾ ਸੀ ਮਾਨੋ ਜਦੋਂ ਹਜ਼ੂਰ ਪ੍ਰਸ਼ਾਦਾ ਛਕ ਰਹੇ ਨੇ ਉਹਦਾ ਅੰਦਰ ਕਹਿ ਰਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ ਤੇਰੇ ਤੋਂ ਬਿਨਾਂ ਸਾਨੂੰ ਗਰੀਬਾਂ ਨੇ ਕਿੰਨੇ ਨਿਵਾਜਣਾ ਸੀ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੈ ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ ਨੀਚੇ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਕਿਸੇ ਤੋਂ ਡਰਦਾ ਨਹੀਂ। ਭਾਵੇਂ ਗੁਰੂ ਗ੍ਰੰਥ ਸਾਹਿਬ ਚ ਇੱਕ ਤੁਕ ਵੀ ਆਉਂਦੀ ਹੈ ਕਈ ਵਾਰੀ ਉਹ ਪ੍ਰਕਰਨ ਆਇਆ ਗੁਰੂ ਰਾਮਦਾਸ ਜੀ ਨੇ ਵੀ ਕਿਹਾ ਕਿ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਆਏ। ਪਰ ਇੱਕ ਸ਼ਬਦ ਪੂਰਾ ਮੁਕੰਮਲ ਭਗਤ ਕਬੀਰ ਜੀ ਨੇ ਉਚਾਰਨ ਕੀਤਾ ਤੇ ਜੇ ਕਿਸੇ ਨੇ ਅਰਥ ਪੁੱਛਣੇ ਨੇ ਤੇ ਅਹਿਮਨਾਬਾਦ ਭਾਈ ਲਾਲੋ ਦੇ ਘਰ ਤੋਂ ਪੁੱਛੋ ਉਹਦੇ ਅਰਥ ਤਾਂ ਹੋਈ ਉੱਥੇ ਨੇ। ਇੱਕ ਪਾਸੇ ਮਲਕ ਭਾਗੋ ਬ੍ਰਹਮ ਭੋਜ ਉਹਦੀ ਖਾਕਮ ਨਾਲ ਗੰਢ ਸੱਠ ਤੇ ਦੂਜੇ ਪਾਸੇ ਲਾਲੋ ਦੀ ਕੁੱਲੀ ਤੇ ਕੋਧਰੇ ਦੀ ਰੋਟੀ। ਸੱਚ ਜਾਣੋ ਉਹ ਆਵਾਜ਼ਾਂ ਮਾਰਦਾ ਮੇਰੇ ਘਰ ਆਓ ਤੇ ਗੁਰੂ ਜੀ ਜੋ ਮੁੱਦਤ ਪਹਿਲਾਂ ਆਵਾਜ਼ ਆਈ ਸੀ ਉਹਨੇ ਕਿਹਾ ਸ਼ੂਦਰ ਦੇ ਘਰ ਬੈਠੇ ਹੋ ਖੱਤਰੀਆਂ ਦਾ ਪੁੱਤਰ ਕਿਹਦੇ ਹੱਥ ਦੀ ਰੋਟੀ ਖਾ ਰਿਹਾ ਤੇ ਮੇਰਾ ਖਿਆਲ ਹੈ ਜੋ ਗੁਰੂ ਜੀ ਨੇ ਬਾਣੀ ਚ ਕਿਹਾ ਭਗਤ ਜੀ ਨੇ ਰਾਜਨ ਕੌਣ ਤੁਮਾਰੇ ਆਵੇ ऐसो भाव बिदर को देखो ओ गरीब मोह भाव है। हस्ती देख भरम ते भूला श्री भगवान ना जानिया, तुमरो दूध बिदर को पानो अमृत कर मैं मानिया। खीर समान साग में पाया गुण गावत रैन बेखानी, कबीर को ठाकुर आनंद विनोदी जात ना काहू की मानी। ओ जात नहीं उन्हें भावना देखी। लंगर दी चर्चा हुई, रबाब बची शाम नू भाई लालो दे घर, कीर्तन दी धुनी उठन लगी। मलक भागो नू पता लगा, उन्हें बंदे भेजे कि उन्हां नू समझाओ मेरे घर खार वरन दा बंदा आया है, तुसी भी आओ। हसूर ने कहा मैं नहीं जाना। उन्हें फिर क्या आप लैण आया। सच्चे पातशाह गए, हजूम लोग बड़े इकट्ठे सन। कह लगा देखो आ पूड़िया आ कड़ा आ इना कीमती पकवान, ते तुसी किथे बैठे कखां दी कुली विच ते सुकियां सुके अन्न खान ले। सच्चे पातशाह जी ने कहा मलक भागो सच दसा कि ओदी किरत दी कमाई विचों दसा नवां दी किरत विचों पकवान चो बनिया दुध है, तेरे घर किवें आवां, तेरियां पूड़ियां विच भी खून निचड़दा, तेरे कड़ा विचों चर्बी निकलदी पई है। भावें साखीकारां ने ते कहा बाबे ने कढ भी दिता कोई वड्डी गल नहीं, सच जाणियो। ओ मेरे मन च आया भी कईयां ने कहना ये तां जी प्रतीक सी, जे साडे अंदर अन्न जांदा है उहदा खून बनदा है, एक बीबी एक भैन जे एक सवाणी बच्चे नूं जन्म देंदी है अन्न खांदी है ते उहदे अंदर दुध बन सकदा है, जिहड़ा सिस्टम शरीर बना सकदा है, बाबा हाथ विचों नचोड़ के भी दिखा सकदा है। समर्थ गुरु ने क्या कहन लगे मलक भागो तेरे अन्न विच तेरे पकवान विच चर्बी ते गरीबां दा खून मैं नहीं खा सकदा। उन्हें कहा जी ए किवें। महाराज जी ने कहा बुलाओ लालो नूं, अज भाई लालो गरीबी दावा अंदरों शहनशाह साध मुरादे कपड़े ते हजूर ने कहा उन्हूं कहो जे भोजन बचिया ते पिंडी एक चुक लियावे। वो लै आ हाथ च, ये तकरीबन सारे विद्वाना ने मनिया, कईयां ने प्रतीक किया कईयां ने प्रतख किया, ते प्रतख कहण च कोई खर्च नहीं। हजूर ने सामने खलोता सी आकड़ के ओदियां लुचियां ओदियां पूड़ियां हाथ च पकड़ के निचोड़ियां ते खून दे तुपके निकलन लगे। किरती बंदे दी दसा नवां दी किरत विचो दुध ते तुपके निकलन लगे। कहन लगे हुण तू दस मैं खून पिया के मैं दुध वाला पदार्थ छका। उन्हें फिर अगला बचन कहा, शब्द क्या कह लिए बचन तां बाबा जी दे, कहिंदा जे तुसी मेरे वल देखो मेरी इन्नी बनी है समाज विच, जे तुसी एक बुरकी मूह च पा लेंदे की फर्क पैण लगा सी। भाई वीर सिंह उन्होंने लिखिया हजूर ने फुरमाया पागो किकर दे बीज नू कदी कंडे नहीं हुंदे, बीज नू तली ते मलो ते कदी बीज विचो कंडे नहीं चुबे, कंडे निकलदी उदो ने जदो बीज धरती विच बीज दईए। कहिंदा मैं समझिया नहीं। हजूर ने कहा ए मिठे पदार्थ खान लग्या कुछ नहीं हुंदा, पर जदो सिमरन समाधि ते सुरती विच कोई बहिंदा के सच जानी उदो ए खून वाला भोजन कंडे बन के सुरती नू चुबदा। इथे सी थोड़ा जा रुकीए बाणी विचो देखिए, ते रात भी मर्ज कीती सी अंदर किथे टिकना है जी। हुण आपां भी छकने आ रात नूं होटल विच रोटी खाने आ, ओ जिहड़े बेचारे वरतांदे पए ने उहनां कोई सुखमनी साहिब पढ़ के ते नहीं लंगर तैयार कीता, ओ वरताई जांदे ने, ते आपां छक के सवेरे कहने आ पता नहीं एक तां नींद भी छेती नहीं खुलदी, जपजी साहिब विच भी नींद आउण लग पई, आवे क्यों ना अन्न कित्थों खा के आया। आओ बाणी च दो प्रमाण ने। मेरे गुरु जी ने कहा भावे बचन पंजवे जामे च कहे पर पहले जामे च प्रतख दिखा दिता। पंजवे जामे ने कहा लालो वर्गे संत दे घर दी सुक्की रोटी ओ अमृत है, ते मलक भागो दे 36 प्रकार दे भोजन जहर ने। ਲਾਲੋ ਵਰਗੇ ਦੇ ਘਰ ਦਾ ਪਾਟਾ ਕੱਪੜਾ ਸੂਤ ਦਾ ਪਾਟੀ ਲੀਰ ਸਿਰ ਤੇ ਬੰਨ ਲਈ, ਲੋਕ ਪਰਲੋਕ ਪੱਤ ਢੱਕੀ ਜਾਏਗੀ, ਮਲਕ ਭਾਗੋ ਦੇ ਸਰੋਪੇ ਦੁਨੀਆਂ ਵਿਚ ਰੋਲ ਕੇ ਰੱਖ ਦੇਣਗੇ। ਹਜ਼ੂਰ ਨੇ ਕਿਹਾ ਕਿਰਤ ਕਰਨ ਵਾਲੇ ਸਾਧੂ ਨਾਲ ਸੰਬੰਧ ਬਣਾਈ ਲੋਕ ਪਰਲੋਕ ਨਿਭੇਗੀ, ਤੇ ਜਿਹੜਾ ਗਰੀਬਾਂ ਦਾ ਖੂਨ ਨਿਚੋੜਦਾ ਉਹ ਕਦੀ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ। ਹਜ਼ੂਰ ਨੇ ਕਿਹਾ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪੋ ਰੇਸ਼ਮੀ ਪੈਰ ਤਪਤ ਖੋਈ, ਸਾਕਤ ਸਿਓ ਮੁਖ ਚੋਰਿਆ ਅਦ ਵਿਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ। ਉਹਦੀ ਕਿਰਤ ਦੀ ਰੋਟੀ ਮਲਕ ਭਾਗੋ ਨੇ ਦੇਖਿਆ, ਭਾਈ ਲਾਲੋ ਦਾ ਹੱਥ ਜੁੜਿਆ, ਉਹਦੀਆਂ ਅੱਖਾਂ ਵਿੱਚੋਂ ਨੀਰ ਸੀ, ਬਾਬਾ ਇਹ ਕੀ ਖੇਡਾਂ ਵਰਤਾ ਦਿੱਤੀਆਂ, ਮੈਂ ਕਈ ਸਾਲਾਂ ਦਾ ਇਸ ਪਿੰਡ ਚ ਰਹਿੰਦਾ ਵਾਂ, ਅੱਜ ਕਿੱਥੇ ਤੂੰ ਲੈ ਆਂਦਾ, ਕਿੰਨਾ ਉੱਚਾ ਉਠਾ ਦਿੱਤਾ। ਮਲਕ ਭਾਗੋ ਫਿਰ ਝੁਕਿਆ, ਕਹਿੰਦਾ ਮਹਾਰਾਜ ਦੱਸੋ ਮੇਰਾ ਪਾਰ ਉਤਾਰਾ। ਕਹਿਣ ਲੱਗੇ ਵੰਡ ਦੇ ਗਰੀਬਾਂ ਵਿੱਚ ਜੋ ਕੁਝ ਕਹੀ, ਖੂਨ ਇਕੱਠਾ ਕਰੀ ਬੈਠੇ, ਵੰਡ ਦੇ ਸਭ ਕੁਝ। ਆਈ ਭਾਈ ਲਾਲੋ ਦੀ ਕੁੱਲੀ ਵਿੱਚ ਰਾਤ ਨੂੰ ਕੀਰਤਨ ਹੋਣਾ ਹੈ, ਦੇਖੋ ਮਹੱਲਾਂ ਵਾਲੇ ਕੁੱਲੀਆਂ ਸਾਹਮਣੇ ਆ ਚੁੱਕੇ, ਤੇ ਜਦੋਂ ਮੈਂ ਪੜ ਰਿਹਾ ਸਾਂ ਮੇਰਾ ਵਾਰ ਵਾਰ ਧਿਆਨ ਗੁਰਬਾਣੀ ਵੱਲ ਜਾਏ, ਰਵਿਦਾਸ ਜੀ ਨੇ ਕਿਹਾ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਮੇਰੀ ਜਾਤ ਕਹਿ ਜਿਹੜੇ ਮਰੇ ਹੋਏ ਪਸ਼ੂਆਂ ਦਾ ਚਮੜਾ ਕੱਟਦੇ ਨੇ, ਕੁੱਟਦੇ ਨੇ, ਜੋੜੇ ਬਣਾਉਂਦੇ ਨੇ, ਅਬ ਵਿਪਰ ਪ੍ਰਧਾਨ ਪ੍ਰਧਾਨ ਪੰਡਿਤ ਜਿਹੜੇ ਠੇਕੇਦਾਰ ਸਨ ਧਰਮ ਦੇ, ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਮੱਥੇ ਟੇਕਦੇ ਨੇ ਕੁੱਲੀ ਸਾਹਮਣੇ ਖਲੋ ਕੇ, ਕਹਿੰਦੇ ਨੇ ਮਾਪਾ ਮੇਰਾ ਬਾਪ ਵੀ ਚਮੜੇ ਦਾ ਕੰਮ ਕਰਦਾ ਸੀ, ਮੱਥੇ ਤਾਂ ਤੇਰੇ ਨਾਮ ਨੂੰ ਟਿਕੇ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ, ਤੇਰੇ ਨਾਮ ਨੂੰ ਮੱਥੇ ਟਿਕੇ ਗਏ। ਸੱਚ ਜਾਣੋ ਅੱਜ ਕੁੱਲੀ ਵਿੱਚ ਧਰਮਸ਼ਾਲਾ ਕਾਇਮ ਹੋ ਗਈ। ਇਉਂ ਕਹਿ ਲਈਏ ਕਿ ਗੁਰੂ ਨਾਨਕ ਨੇ ਪਹਿਲੀ ਧਰਮਸ਼ਾਲਾ ਜੇ ਕਾਇਮ ਕੀਤੀ ਤੇ ਭਾਈ ਲਾਲੋ ਦੀ ਕੁੱਲੀ ਕਾਇਮ ਕੀਤੀ। ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਆਪਾਂ ਤੁਰਨਾ ਹੁਣ, ਉਹਨੇ ਕਿਹਾ ਮਹਾਰਾਜ ਜੇ ਕਹੋ ਇੱਕ ਵਾਰੀ ਤਲਵੰਡੀ ਫੇਰਾ ਪਾਵ, ਅਜੇ ਤਾਂ ਨੇੜੇ ਕੰਮ ਹੈ। ਪਰ ਉਸ ਕੁੱਲੀ ਵਿੱਚ ਕੀਰਤਨ ਸ਼ੁਰੂ ਹੋਇਆ, ਉੱਥੇ ਬਾਣੀ ਚੱਲਣ ਲੱਗੀ, ਤੇ ਗੁਰੂ ਜੀ ਨੇ ਜਦੋਂ ਬਾਣੀ ਉਚਾਰਨ ਕੀਤੀ ਤੇ ਜ਼ਾਲਮ ਖਾਂ ਵਰਗੇ ਬੰਦੇ ਜਿਹੜੇ ਜ਼ੁਲਮ ਕਰਦੇ ਸਨ, ਪੈਸੇ ਦੇ ਜ਼ੋਰ ਵਿੱਚ ਕਿਸੇ ਸੰਤ ਫਕੀਰ ਮਹਾਂਪੁਰਖ ਦੀ ਕੋਈ ਕਦਰ ਨਹੀਂ, ਹਰ ਇੱਕ ਦੀ ਖਿੱਲੀ ਉਡਾਉਂਦੇ ਨੇ, ਮੇਰੇ ਗੁਰੂ ਨੇ ਮਰਦਾਨੇ ਨੂੰ ਜਾਣ ਤੋਂ ਪਹਿਲਾਂ ਕਿਹਾ ਮਰਦਾਨਿਆਂ ਤਾਰ ਸੁਰ ਕਰ, ਬਾਣੀ ਆਈ। ਲਾਲੋ ਕੋਲ ਬੈਠਾ ਹੱਥ ਜੋੜ ਕੇ, ਹਜ਼ੂਰ ਆਉਣ ਵਾਲੇ ਸਮੇਂ ਨੂੰ ਵਾਚ ਗਏ ਨੇ ਤੇ ਕਹਿਣ ਲੱਗੇ ਨੇ ਲਾਲੋ ਆ ਕੁਛ ਬਣਨ ਵਾਲਾ ਹੈ। ਕੀ ਬਣਨ ਵਾਲਾ ਹੈ ਬਾਬਾ? ਤੇ ਮੈਂ ਕਹਿੰਦਾ ਵਾਹ ਭਾਗਾਂ ਵਾਲਿਆ ਭਾਈ ਲਾਲੋ, ਇੱਥੇ ਚਾਰ ਬੰਦੇ ਆਏ ਜ਼ੋਰ ਮਾਰਦੇ ਮਰ ਗਏ, ਸਾਡੀ ਇੱਕ ਤੋਕੀ ਬਾਣੀ ਚ ਲਿਖ ਦਿਓ, ਸਾਡਾ ਨਾਂ ਹੀ ਲਿਖ ਦਿਓ। ਮੇਰੇ ਸਤਿਗੁਰੂ ਨੇ 7 ਵਾਰੀ ਵੇ ਸ਼ਬਦ ਕਹਿ ਕੇ ਭਾਈ ਲਾਲੋ ਨੂੰ ਸੰਬੋਧਨ ਕੀਤਾ, ਬਾਣੀ ਆਈ, ਲਾਲੋ ਦੇ ਨੇਤਰ ਬੰਦ ਹੋਏ ਤੇ ਗੁਰੂ ਜੀ ਨੇ ਕਿਹਾ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਖਸਮ ਕੀ ਬਾਣੀ ਕੀ ਹੈ ਲਾਲੋ? ਖਸਮ ਦੀ ਬਾਣੀ ਆਈ ਆ, ਦੇਖ ਜੋ ਕੁਝ ਮੈਂ ਤੈਨੂੰ ਕਹਿਣ ਲੱਗਾ ਇਹਨੂੰ ਧਿਆਨ ਨਾਲ ਸੁਣੀ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਵੇ ਲਾਲੋ ਪਾਪ ਦੀ ਜੰਝ ਚੜ ਕੇ ਆ ਰਹੀ ਏ ਤੇ ਉਹਦਾ ਲਾੜਾ ਬਾਬਰ ਬਣ ਕੇ ਆ ਰਿਹਾ, ਅਸੀਂ ਇਹਨੂੰ ਥੋੜਾ ਜਿਹਾ ਵਿਚਾਰ ਲਈਏ ਸਾਰੇ ਨੂੰ। ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੈ, ਤੇ ਇਸ ਸ਼ਬਦ ਵਿੱਚ ਪੂਰੇ ਦਾ ਪੂਰਾ ਪ੍ਰਕਰਨ ਵਿਆਹ ਨਾਲ ਸੰਬੰਧਿਤ ਏ। ਖੂਨ ਕੇ ਸੋਹਲੇ, ਅਗਦ ਪੜੈ, ਇਹ ਸਾਰੇ ਸ਼ਬਦ ਜਿਹੜੇ ਨੇ ਵਿਆਹ ਨਾਲ ਸੰਬੰਧਿਤ ਨੇ ਤੇ ਚੋਰੀ ਦਾ ਅਰਥ ਇੱਥੇ ਜ਼ੋਰ ਨਾ ਕਰੀਏ ਤੇ ਚੋਰੀ ਦਾ ਅਰਥ ਜੋਰੂ ਤੋਂ ਇਸਤਰੀਆਂ ਕਹਿਣ ਲੱਗੇ ਪਾਪ ਦੀ ਜੰਜ ਦਾ ਲਾੜਾ ਆ ਰਿਹਾ ਤੇ ਇਸਤਰੀਆਂ ਦੇ ਦਾਨ ਮੰਗੇਗਾ ਕੰਨਿਆ ਦਾਨ ਕੀਤਾ ਜਾਂਦਾ ਸੀ ਧੱਕੇ ਨਾਲ ਮੰਗੇਗਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਚੋਰੀ ਮੰਗੈ ਦਾਨ ਵੇ ਲਾ ਲੋ ਸ਼ਰਮ ਧਰਮ ਤੋਂ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜੇ ਸ਼ੈਤਾਨ ਵੇ ਲਾ ਲੋ ਅਗਤ ਪੜੇ ਮੀਨਸ ਨਕਾਹ ਪੜਾਣੇ ਵਿਆਹ ਪੜਾਣੇ ਕਹਿੰਦੇ ਨੇ ਕਾਜੀਆਂ ਬਾਹਮਣਾ ਨੂੰ ਕਿਸੇ ਨੀ ਪੁੱਛਣਾ ਸ਼ੈਤਾਨ ਵਿਆਹ ਪੜਾਣਗੇ ਜਦੋਂ ਬਾਬਰ ਆਏਗਾ ਅਗਤ ਪੜੇ ਸ਼ੈਤਾਨ ਵੇ ਲਾ ਲੋ ਲਾ ਲੋ ਸੁਣੀ ਗਿਆ ਬਾਬਾ ਜੀ ਇਹ ਕੁਝ ਹੋਵੇਗਾ ਕਹਿਣ ਲੱਗੇ ਅੱਗੇ ਸੁਣ ਖੂਨ ਕੇ ਸੋਹਲੇ ਗਾਵੀਏ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾ ਲੋ ਵੈਣ ਦੇ ਵੈਣ ਪੈਣਗੇ ਖੂਨ ਦੇ ਸੋਹਲੇ ਗਾਏ ਜਾਣਗੇ ਵਿਆਹ ਹੁੰਦਾ ਤੇ ਮਾਂਗ ਸੰਧੂਰ ਪਾਉਂਦੇ ਨੇ ਇੱਥੇ ਰੱਤ ਦਾ ਸੰਧੂਰ ਪਏਗਾ ਕਿਉਂਕਿ ਰੱਬ ਭੁੱਲ ਗਿਆ ਪਰਮਾਤਮਾ ਭੁੱਲ ਗਿਆ ਕੁਝ ਖੋਣ ਵਾਲਾ ਹੈ ਰੱਤ ਕਾ ਕੁੰਗੂ ਪਾਏ ਵੇ ਲਾ ਲੋ ਤੇ ਉਹਦੇ ਵਿੱਚ ਇੱਕ ਹੋਰ ਸ਼ਬਦ ਕਿਹਾ ਮੈਂ ਸੰਖੇਪ ਜਿਹਾ ਕਹਿ ਦਿਆਂ ਕਹਿਣ ਲੱਗੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾਂ ਅੱਜ ਤੇਰੇ ਕੁੱਲੀ ਵਿੱਚ ਦੋ ਚਾਰ ਸਰੀਰ ਆਉਂਦੇ ਨੇ ਪਰ ਜਿਹੜੀ ਅੱਜ ਗੱਲ ਮੈਂ ਕੂ ਕੋ ਕੇ ਕਹਿਣਾ ਹਿੰਦੁਸਤਾਨ ਦੇ ਲੋਕ ਮੇਰੇ ਬੋਲਾਂ ਨੂੰ ਚੇਤੇ ਕਰਨਗੇ ਰੋਣਗੇ ਪਰ ਜੋ ਅੱਜ ਕਹਿਣਾ ਜੇ ਸੰਭਲਦੇ ਨੀ ਪਏ ਸਿਰਫ ਬੋਲ ਸੁਣ ਕੇ ਜੋ ਮੈਂ ਕਹਿ ਰਿਹਾ ਉਹ ਸੱਚ ਹੋਵੇਗਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾਂ ਆਵਨ 78 ਜਾਨ 97 ਖੋਰ ਪੀ ਉੜਸੀ ਮਰਦ ਕਾ ਚੇਲਾ ਆਵਨ 78 ਸੰਮਤ ਬਾਬਰ ਆਏਗਾ 97 ਚ ਹਮਾਯੂ ਜਾਏਗਾ ਤੇ ਮਰਦ ਕਾ ਚੇਲਾ ਸ਼ੇਰ ਸ਼ਾਹ ਸੂਰੀ ਆਏਗਾ ਮਰਦ ਕਾ ਚੇਲਾ ਕਿਆ ਆਵਨ 78 ਜਾਨ 97 ਖੋਰ ਪੀ ਉੜਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਸੱਚ ਸੁਣਾਉਣ ਦਾ ਵੇਲਾ ਹੈ ਲਾਲੋ ਨੇ ਕਿਹਾ ਮਹਾਰਾਜ ਇਹ ਕੀ ਬਣੇਗਾ ਕਹਿਣ ਲੱਗੇ ਜਾਓ ਗੁਰਮੁਖਾ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ ਮਰਦਾਨੇ ਨੇ ਕਿਹਾ ਮਹਾਰਾਜ ਮੈਂ ਹੋਵਾਂ ਤਲਵੰਡੀ ਕਹਿਣ ਲੱਗੇ ਜਾ ਜਲਦੀ ਵਾਪਸ ਆਈ ਦੇਖੋ ਉਸ ਵੇਲੇ ਇਹ ਤਾਂ ਸਿਰਫ ਇਤਿਹਾਸ ਇੰਨਾ ਕੁ ਕਹਿੰਦਾ ਕਿ ਮਰਦਾਨਾ ਤਵੱਲੀ ਤੋੜ ਦਿੱਤਾ ਹਜ਼ੂਰ ਸ਼ਹਿਦਪੁਰ ਰਹਿ ਗਏ ਤੇ ਭਾਈ ਸਾਹਿਬ ਭਾਈ ਲਾਲੋ ਦੇ ਘਰ ਟਿਕਦੇ ਨੇ ਦਿਨੇ ਗੁਰਦੁਆਰਾ ਰੋੜੀ ਸਾਹਿਬ ਹੈ ਜਿੱਥੇ ਤੁਸਾਂ ਦਰਸ਼ਨ ਕੀਤੇ ਉਹਨਾਂ ਨੇ ਬਜ਼ੁਰਗਾਂ ਕਿ ਰੋੜ ਅੱਕ ਆਹਾਰ ਕਰ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ ਉੱਤੇ ਗੁਰਦੁਆਰਾ ਵੀ ਰੋੜੀ ਸਾਹਿਬ ਹੈ ਜਿਹਨੇ ਉੱਥੇ ਤਪੱਸਿਆ ਭਗਤੀ ਸਿਮਰਨ ਕਰਨਾ ਤੇ ਸ਼ਾਮ ਨੂੰ ਲਾਲੋ ਦੀ ਕੁੱਲੀ ਚ ਆ ਜਾਣਾ ਗੁਰਮੁਖੋ ਇਹਨੂੰ ਅਨੁਭਵੀ ਕੀਤਾ ਜਾ ਸਕਦਾ ਕਿ ਆਖਰ ਉਹਨੇ ਦਿਨ ਬਸਤਰਾਂ ਦੀ ਸੇਵਾ ਕਿੰਨੇ ਕੀਤੀ ਹੋਵੇਗੀ ਭਾਈ ਲਾਲੋ ਨੇ ਭੋਜਨ ਦੀ ਸੇਵਾ ਕਿੰਨੇ ਕੀਤੀ ਹੋਵੇਗੀ ਭਾਵੇਂ ਬਾਬਾ ਅਤੀਤ ਪੁਰਖ ਭੁੱਖ ਪਿਆਸ ਤੋਂ ਉੱਪਰ ਪਰ ਤੁਸੀਂ ਮਹਿਸੂਸ ਕਰੋ ਕਿ ਲੋਕ ਤਾਂ ਇੱਕ ਘੜੀ ਲਈ ਚਰਨ ਮੰਗਦੇ ਨੇ ਤੇ ਜਿਹਦੇ ਘਰ ਵਿੱਚ ਮਹੀਨਿਆਂ ਬੱਧੀ ਬਾਬਾ ਜੀ ਬੈਠੇ ਨੇ ਸਾਰਾ ਦਿਨ ਉੱਥੇ ਰਹਿੰਦੇ ਨੇ ਸ਼ਾਮ ਨੂੰ ਘਰ ਆਉਂਦੇ ਨੇ ਤੇ ਸ਼ਾਮ ਨੂੰ ਕੀਰਤਨ ਹੁੰਦਾ ਸਾਜ ਤੋਂ ਬਿਨਾਂ ਵੀ ਕੀਰਤਨ ਸਿਫਤਾਂ ਹੁੰਦੀਆਂ ਨੇ ਭਾਈ ਲਾਲੋ ਨੇ ਰੱਜ ਕੇ ਗੁਰੂ ਨਾਨਕ ਸਾਹਿਬ ਦਾ ਪਿਆਰ ਮਾਣਿਆ ਇਸ ਤੋਂ ਅੱਗਾਂ ਫਿਰ ਘਟਨਾਵਾਂ ਜਦੋਂ ਬਾਬਰ ਆਇਆ ਫਿਰ ਗੁਰਦੇਵ ਆਏ ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰੇ ਸਾਡੇ ਅੰਦਰ ਦੀ ਭਾਵਨਾ ਨਿਯਤ ਰਾਸ ਬਣੇ ਤੇ ਸੱਚ ਜੇ ਬਾਬਾ ਨਾਨਕ ਗਰੀਬਾਂ ਨੂੰ ਢੱਠਿਆਂ ਨੂੰ ਡਿੱਗਿਆਂ ਨੂੰ ਗਲੇ ਲਾਉਣ ਵਾਲਾ ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆ ਪਿਛਲੇ ਕੁਝ ਦਿਨਾਂ ਤੋਂ ਸੰਖੇਪ ਜਿਹਾ ਇਤਿਹਾਸ ਤੇ ਯਤਨ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਪ ਨਾਲ ਸਾਂਝਾ ਕੀਤਾ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾਲੂ ਸਾਧ ਸੰਗਤ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣਾ ਤੇ ਤੁਹਾਡਾ ਤਾਂ ਧੰਨਵਾਦ ਕਰਨਾ ਭਾਵੇਂ ਮਹੀਨੇ ਬਾਅਦ ਆਉਣਾ ਬਸ ਇੱਕ ਦੋ ਦਿਨ ਪਤਾ ਲੱਗਦਾ ਤੇ ਤੁਸੀਂ ਅਸੀਸਾਂ ਦੇਣ ਲਈ ਪਹੁੰਚਦੇ ਹੋ ਰਾਤ ਬੜੀ ਭਾਰੀ ਗਿਣਤੀ ਵਿੱਚ ਤੇ ਤੁਹਾਡਾ ਸਭ ਦੇ ਚਰਨਾਂ ਚ ਮੇਰੇ ਵੱਲੋਂ ਨਮਸਕਾਰ ਜੇ ਕਿਉਂਕਿ ਤੁਸੀਂ ਮੈਨੂੰ ਭੁਲਾਉਂਦੇ ਨਹੀਂ ਜੇ ਸੰਗਤ ਨਾ ਭੁਲਾਏ ਫਿਰ ਨੀ ਬੰਦਾ ਮਰਦਾ ਸੰਗਤ ਭੁਲਾ ਦੇ ਤੇ ਇਨਸਾਨ ਗਿਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਭਾਗ ਲਾਏ, ਤੁਹਾਡੀ ਭਾਵਨਾ ਹੋਰ ਪ੍ਰਬਲ ਹੋਏ, ਬੇਅੰਤ ਭੁੱਲਾਂ ਹੋਈਆਂ ਨੇ ਮੇਰੀਆਂ ਬਖਸ਼ ਦਿਆ ਜੇ। ਗੁਰੂ ਨਾਨਕ ਸਾਹਿਬ ਦਾ ਪੁਰਬ ਆ ਰਿਹਾ, ਆਪਣਾ ਆਪਣਾ ਨਿਤਨੇਮ ਵਧਾਓ, ਰਾਤ ਨੂੰ ਸੰਗਤ ਕਰਦੇ ਹੋ, ਸਮਾਂ ਕੱਢੋ ਇਕਾਂਤ ਦਾ, ਬਾਬਾ ਆ ਰਿਹਾ, ਸਤਿਗੁਰੂ ਦਾ ਪੁਰਬ ਆ ਰਿਹਾ, ਤੇ ਕਹੀਏ ਸੱਚੇ ਪਾਤਸ਼ਾਹ ਇੰਨੇ ਸਾਲ ਲੰਘ ਗਏ ਨੇ, ਤੁਸੀਂ ਤਾਂ ਧੁੰਦ ਵੀ ਚੁੱਕ ਦਿੱਤੀ, ਇਸ ਪੁਰਬ ਚੰਦਰ ਦੀ ਧੁੰਦ ਚੁੱਕ ਕੇ ਜਾਇਓ। ਇਹ ਸਤਿਗੁਰੂ ਲਈ ਭਾਵਨਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।